ओंकार सतगुर प्रसाद श्री वाहे गुरु जी की फतेह दोहेरा श्री गुरु चरण सरोज को समझाज के पाए विघ्न उदत ते पारवा त्यावत सहज सुभाए।
वाहे गुरु जी का खालसा
वाहे गुरु जी की फतेह।
परम सत्कार योग सम्मान योग गुरु का खास रूप गुरु खालसा साध संगत जी बड़े भाग हन। नौवें पातशाह तिलक जंजू दे राखे धन धन श्री गुरु तेग बहादुर साहब जी महाराज जी दे पवित्र इतिहासक स्थान ते जुगो जुग अटल गुरु शब्दावतार सतगुरु धन धन श्री गुरु ग्रंथ साहब जी महाराज जी दे पवित्र चरणा च पिछले पैरां दे सजे हुए दीवाना च एकत्र होके अपने जीवन दियां घड़ियां और सवास गुरु लेखे ला के सफला कर रहे कलगीधर साहिबे कमाल चिट्टियां बाजां वाले शमशेरे बहादुर देव गुर तेग के धनी सतगुरु धन धन श्री गुरु गोबिंद सिंह साहब जी महाराज जी का पवित्र पावन इतिहास आप जी सरवण कर रहे सतगुरां दे कवियां वालों गुरु कलगीधर पातशाह का सुजा सिखाया गया बड़े बड़े सुंदर छंद ते कवित उचारण करके सतगुरु सच्चे पातशाह जी महाराज जी की शख्सियत का वर्णन किया है। वो कथा आप जी ने पिछले प्रसंगा विच सरवण कीती है। सतगुरां दे इतिहास दी लड़ी टोरीए क्योंकि उधर पहाड़ी राजे सतगुरां दे नाल अकारण विरोध दी बिरती रख के तुरकां दी फौज नूं अपनी मदद वास्ते सद रहे ने। बहुत सारा पैसा दे के और होर पैसे दा लालच दे के अपने बहुत सारे जड़े चंगे वजीर ने वो दिल्ली भेजे ने। दिल्ली दे तखत कोल जाके इन्हां ने पुकार कीती जी साडी रखिया करो। अज गुरु गोबिंद सिंह साहब जी साडे खिलाफ लड़ रहे ने, कल नूं तुहाडे खिलाफ भी लड़नगे। अज साडा राज भाग साडी राज सत्ता खतरे विच है, कल नूं तुहाडा तख्त भी दूर नहीं है। और वो तां रोज कहिंदे ने कि दिल्ली तख्त पर बहेगी आप गुरु की फौज। उस वक्त बादशाह औरंगजेब दक्षण दिशा विच सी, आप तां आ नहीं सी सकदा। इन्हें अपनियां फौजां दी ड्यूटी लाई कि तुसी जा के श्री गुरु गोबिंद सिंह साहब ते हमला करो, इन्हां पहाड़ी राजियां दी मदद करो, इन्हां दी फौज दी मदद भी नाल लवो। इत्थे तक आपां कुछ समा पहला कथा दी लड़ी छड़ी सी, विच भाई दया सिंह जी दे प्रसंग आ गए। महीना भर तकरीबन वो कथा चली, उसे लड़ी तो अज दी कथा प्रारंभ हो रही है। छेवीं रुत श्री गुरु प्रताप सूरज ग्रंथ दी आरंभ हो रही है। पांच रुतां कल दी कथा तक संपन्न हो चुकियां ने। छेवीं रुत आरंभण तो पहला महाकवि भाई संतोख सिंह जी ने आद और दसम दोवां दे मंगण कीते ने। आदि गुरु ग्रंथ साहब जी दे विच जो मंगल है एक ओंकार सतगुरु प्रसाद, इसे तरह श्री दसम ग्रंथ साहब दे विच जिहड़ा मंगल आउंदा है ਉਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰਕੇ ਆਉਂਦਾ ਹੈ। ਤਾਂ ਭਾਈ ਸਾਹਿਬ ਜੀ ਨੇ ਆਦਿ ਔਰ ਦਸਮ ਦੇ ਦੋਨੋਂ ਮੰਗਲ ਕਥਾ ਦੇ ਆਰੰਭ ਦੇ ਵਿੱਚ, ਛੇਵੀਂ ਰੁੱਤ ਦੇ ਆਰੰਭ ਦੇ ਵਿੱਚ ਕੀਤੇ ਹਨ। ਆਓ, ਗੁਰੂ ਸਾਹਿਬਾਨਾਂ ਦੇ ਮੰਗਲ ਕਰ ਰਹੇ ਨੇ, ਦਸੋਂ ਗੁਰੂ ਸਾਹਿਬਾਨਾਂ ਦਾ ਮੰਗਲ ਕਰਕੇ ਫਿਰ ਛੇਵੀਂ ਰੁੱਤ ਆਰੰਭ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ।
ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੰਗਲ ਹੋ ਰਿਹਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ, ਉਹ ਓਂਕਾਰ ਜੋ ਸਾਰਿਆਂ ਵਿੱਚ ਵਿਆਪਕ ਤੇ ਸਾਰਿਆਂ ਦਾ ਪ੍ਰਕਾਸ਼ਕ ਹੈ, ਔਰ ਸਤਿਗੁਰਾਂ ਦੇ ਪ੍ਰਸਾਦ ਕਿਰਪਾ ਦੁਆਰਾ ਉਸ ਪਰਮਾਤਮਾ ਦੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਦੂਸਰਾ ਮੰਗਲ ਜਿਹੜਾ ਇਹ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਹੈ, ਇਹ ਦਸਮ ਪਾਤਸ਼ਾਹ ਦਾ ਮੰਗਲ ਹੈ ਕਿ ਸ੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਰਿਆਂ ਵਿਚੋਂ ਸ਼੍ਰੋਮਣੀ ਵਾਹਿਗੁਰੂ ਪਰਮੇਸ਼ਰ ਹੈ, ਉਸ ਦੀ ਹਰ ਜਗ੍ਹਾ ਤੇ ਹਰ ਥਾਂ ਤੇ ਹਰ ਮੈਦਾਨ ਵਿਚ ਫਤਿਹ ਹੈ।
ਦੋਵੇਰਾ ਸ੍ਰੀ ਗੁਰ ਚਰਨ ਸਰੋਜ ਕੋ ਸਮਝਾਜ ਕੇ ਪਾਏ।
ਗੁਰੂ ਸਾਹਿਬ ਜੀ ਦੇ ਚਰਨਾਂ ਦਾ ਮੰਗਲ ਕਰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋ ਚਰਨ ਕਮਲ ਹਨ, ਉਹ ਜਹਾਜ਼ ਵਰਗੇ ਤਾਰਨਹਾਰ ਨੇ। ਜਿਵੇਂ ਜਹਾਜ਼ ਤਾਰਦਾ ਨਾ, ਸਮੁੰਦਰੀ ਜਹਾਜ਼ ਤਾਰਦਾ ਹੈ, ਕਹਿੰਦੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਪਵਿੱਤਰ ਚਰਨ ਕਮਲ ਹਨ, ਉਹ ਜਹਾਜ਼ ਦੇ ਸਮਾਨ ਤਾਰਨਹਾਰ ਨੇ। ਉਹਨਾਂ ਪਾਵਨ ਪਵਿੱਤਰ ਚਰਨਾਂ ਨੂੰ ਪ੍ਰਾਪਤ ਕਰਕੇ
ਬਿਗਨ ਉਦਤ ਤੇ ਪਾਰਵਾ ਧਿਆਵਤ ਸਹਿਜ ਸੁਭਾਏ।
ਬਿਘਨਾਂ ਦਾ ਸਮੁੰਦਰ ਹੈ, ਉਸ ਬਿਘਨਾਂ ਦੇ ਸਮੁੰਦਰ ਤੋਂ ਮੈਂ ਪਾਰ ਉਤਰ ਗਿਆ ਹਾਂ। ਸਹਿਜ ਸੁਭਾਏ ਸਤਿਗੁਰਾਂ ਦੇ ਚਰਨਾਂ ਨੂੰ ਧਿਆਉਂਦਿਆਂ ਹੋਇਆਂ, ਉਹ ਬਿਘਨਾਂ ਦੇ ਜਿਹੜੇ ਅਥਾਹ ਸਮੁੰਦਰ ਨੇ, ਉਹਨਾਂ ਬਿਘਨਾਂ ਦੇ ਸਮੁੰਦਰਾਂ ਤੋਂ ਮੈਂ ਪਾਰ ਉਤਰ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਹ ਸਾਰਾ ਇਤਿਹਾਸ ਲਿਖਣ ਵਿਚ ਕਾਮਯਾਬ ਹੋ ਰਿਹਾ ਹਾਂ।
ਸ੍ਰੀ ਨਾਨਕ ਅੰਗਦ ਗੁਰੂ ਕ੍ਰਿਤੀ ਚਤਰ ਤੋਰੋ।
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਫਿਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਕ੍ਰਿਤੀ ਤ੍ਰਿਤੀ ਦਾ ਮਤਲਬ ਹੈ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਚਤੁਰਥੋ ਰੂਪ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਸੋਢੀ ਸੁਲਤਾਨ ਸਤਿਗੁਰੂ ਜੋ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਹਨ।
ਪੰਚਮ ਅਸ਼ਟਮ ਸਪਤਮ ਅਸ਼ਟਮ ਨਵਮ ਅਨੂਪ।
ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸੱਤਵੇਂ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਔਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਨੂਪ ਹਨ, ਜਿਨ੍ਹਾਂ ਦੀ ਉਪਮਾ ਵਰਣਨ ਨਹੀਂ ਕੀਤੀ ਜਾ ਸਕਦੀ।
ਗੁਰੂ ਗੋਬਿੰਦ ਸਿੰਘ ਦਸਮ ਪ੍ਰਭ ਜਗ ਤਾਰਨ ਅਵਤਾਰ।
ਫਿਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹ ਦਸੋਂ ਪਾਤਸ਼ਾਹ ਅਕਾਲ ਪੁਰਖ ਹਰੀ ਵਾਹਿਗੁਰੂ ਪਰਮੇਸ਼ਰ ਦਾ ਅਵਤਾਰ ਨੇ, ਔਰ ਇਹ ਜਗਤ ਨੂੰ ਤਾਰਨ ਵਾਸਤੇ ਅਵਤਾਰ ਧਾਰਨ ਕਰਕੇ ਆਏ ਦਸਵੇਂ ਪਾਤਸ਼ਾਹ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦਸੋਂ ਅਵਤਾਰ, ਦਸੋਂ ਗੁਰਦੇਵ ਜਗਤ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਸਮਾਤ ਲੋਕ ਦੀ ਧਰਤੀ ਤੇ ਆਏ ਹਨ।
ਕਥਾ ਆਪਣੀ ਆਪ ਹੀ ਰਚੀ ਸਹਿਤ ਵਿਸਤਾਰ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰਾਂ ਨੇ ਆਪਣੀ ਕਥਾ ਆਪ ਹੀ ਆਪਣੀ ਕਥਾ ਰਚੀ ਹੈ, ਮੇਰੀ ਕੋਈ ਕਹਿੰਦੇ ਕਲਾ ਨਹੀਂ ਹੈ ਕਿ ਮੈਂ ਆਪਣੇ ਦਿਮਾਗ ਨਾਲ ਆਪਣੀ ਸੁਰਤੀ ਨਾਲ ਕੁਝ ਲਿਖ ਸਕਦਾ। ਇਹ ਗੁਰੂ ਸਾਹਿਬ ਦੀ ਕਥਾ ਗੁਰੂ ਸਾਹਿਬ ਨੇ ਆਪ ਹੀ ਲਿਖਵਾਈ ਹੈ। आप ही सतगुरु सच्चे पातशाह जी महाराज जी ने इस कथा नु विस्तार सहित रचवाया है।
खरियो बहानो मोए को दास जान कर दीन।
अपनी कथा सतगुरा ने आप रची है, मैनू ता कहंदे दास जान के एक बहाना ही बनाया है विच। आई संतोख सिंह जी दी वेखो कितनी भारी निम्रता है, इतना महान ग्रंथ इतिहास दा लिख के कहंदे मैं आप नहीं लिखिया, सतगुरु जी ने आप रचिया। कहंदे मैनू ता विच एक जरिया बनाया है, एक बहाना बनाया है, मैनू दास जान के सतगुरां ने ए वड्याई मैनू दे दित्ती है।
कहां शक्त नर तन बिका संचन करा परवीन।
मनुखी शरीर विच एनी ताकत किथे हो सकती है भी एडा वड्डा इतिहास इकट्ठा कर सके। वाकई खालसा जी जेड़ा ए ग्रंथ सूरज प्रकाश लिखिया है, इतना विस्तार है इस ग्रंथ दा, एक साधारण मनुख नहीं कर सकता। एक साधारण मनुख एडा वड्डा ग्रंथ लिखण वास्ते वेखो मटीरियल किन्ना चाहीदा। पिछों जेड़े होर ग्रंथां दे उलथे ने उन्हां तों फिर वेख के इतिहास लिखणा कल्ली कल्ली जगह ते जाके। भाई साहब कहिंदे मेरे वस नहीं सी इह सारा कुछ, एक मनुखी शरीर विच इन्नी ताकत नहीं हो सकती कि इन्ना वड्डा इतिहास गुरु साहब जी दा संचन कर सके, एकत्र कर सके।
सब इच्छा पूर्ण करे हलत बिकै सुख दीन।
सतगुरु जी दे इस पावन इतिहास दी कथा नू कथन करके सतगुरां दे इतिहास ने मैनू इस मात लोक दी धरती ते सारे सुख दे दित्ते हन, और इस हालत विच इस लोक दे विच मैनू सारे सुख बख्श दिते हन।
हृदय भरोसा पलट मैं करे कल्ट सब छीन।
और मेरे हृदय विच ए भी भरोसा है कि अगे पलट विच परलोक विच भी सतगुरु जी मेरे कष्ट निवारणगे। इस लोक दे मैनू सारे सुख सतगुरां ने बख्श दिते ने गुरु साहब जी कथा करके, ते मैनू ए भरोसा है कि सतगुरु जी परलोक विच भी पलत विच भी मेरे सारे कष्टां नूं निवारणगे।
जिम उपदेशत सतगुरु जिम सिंगन कल्याण।
जिस तरह सतगुरु सच्चे पातशाह जी महाराज जी उपदेश दिंदे ने, जिस उपदेश दे नाल सिंघां दी कल्याण हुंदी है।
उमगे और अनराग जिन दे अगर गुर प्राण।
एहो जे सिंह जिन्हां दे मनां विच गुरु दा अनराग जागया, गुरु दा प्रेम जाग गया, और ऐसे प्रेम दे विच सतगुरां दे भिज गए, और उस प्रेम दे विच भिजिया होया ने सतगुरां दे सनमुख जंग दे मैदान विच लड़दियां दुश्मनां दे नाल अपने प्राण दे दिते।
पथे दूत गिर पतन जो साच के झूठ सुनाए।
हुण पहाड़ी राजियां दी सुनो, जिन्हां ने अपने दूत भेजे सन दिल्ली, सच झूठ सुना के बड़िया गल्लां बना बना के अपने दूत भेजे सन औरंगजेब बादशाह ताई सुनेहा देण वास्ते।
सवा लाख सेना ते उमरा विच डाए।
जिहड़े दूत गए दिल्ली, उन्हां ने दिल्ली तो तकरीबन सवा लख फौज चढ़ा के लियांदी सतगुरां दे उत्ते। सवा लख फौज ओ दूत गए जिहड़े पहाड़ी राजियां दे भेजे हुए, ओ सवा लख फौज लैके उथों दे जिहड़े उमराव सन अफसर अहलकार सन उन्हां नूं नाल लैके चढ़ा के लैके आए।
जो पई सैदे खां पठान चड आयो।
ये जिहड़ी सवा लख फौज आई है, इन्हां दे नाल एक बड़ा वड्डा सिपह सलार आया, इहदा नां है सैदे खां। सैदे खां दा नाम इक दा पठान भी चढ़ के आया है।
जहै गुरु संग युद्ध मचायो।
एडी वड्डी फौज लै के आया, दिल्ली तो चढ़ के आया, सवा लख फौज कोई थोड़ी नहीं हुंदी। इतनी भारी सेना लै के आउंदा है, और एदे मन विच इक्को इच्छा है सतगुरां दे नाल युद्ध करन दी, केवल सतगुरां दे नाल जंग करन दी इच्छा रख के आया है।
उतरी आनंद ने सर नगरे।
ये फौज जेड़ी है, एदा जेड़ी ये वड्डी कुमक दल है, ए चल के थनेसर पहुंचया। थनेसर तो भाव कुरुक्षेत्र आया है।
तुरकन चमू सनद बद सगरे।
तुरकां दी सारी फौज सनद बद है, ਸਾਰੇ ਸ਼ਸਤਰ ਧਾਰੀ ਨੇ ਤਿਆਰ ਬਰ ਤਿਆਰ ਹੋ ਕੇ ਆਏ ਨੇ ਲੜਨ ਵਾਸਤੇ ਤਿਆਰ ਹਨ।
ਇਸ ਗੁਰ ਘਰ ਤੇ ਫਤਿਹ ਮਸੰਦ ਬੈਠੇ ਤਨ ਸੰਗਤ ਤੇ ਬੰਦ।
ਇਧਰ ਜਿਹੜੇ ਗੁਰੂ ਘਰ ਦੇ ਵਿਚ ਸਤਿਗੁਰੂ ਕਲਗੀਧਰ ਨੇ ਮਸੰਦ ਪ੍ਰਥਾ ਬੰਦ ਹੀ ਕਰ ਦਿੱਤੀ ਸੀ। ਮਹਾਰਾਜ ਜੀ ਨੇ ਕਹਿ ਦਿੱਤਾ ਸੀ ਸੰਗਤ ਨੂੰ ਜਿਹਨੇ ਕੋਈ ਭਾਈ ਮਾਇਆ ਦੇਣੀ ਦਸਵੰਧ ਦੀ ਉਹ ਸਿੱਧੀ ਸਾਡੇ ਤੱਕ ਲੈ ਕੇ ਆਉਣ, ਵਿਚ ਮਸੰਦਾਂ ਨੂੰ ਵਿਚੋਲਾ ਨਹੀਂ ਪਾਉਣਾ। ਮਸੰਦ ਮਹਾਰਾਜ ਜੀ ਨੇ ਕੱਢ ਦਿੱਤੇ, ਮਸੰਦਾਂ ਨੂੰ ਸਜਾਵਾਂ ਵੀ ਦਿੱਤੀਆਂ ਜਿਹੜੇ ਕੁਕਰਮ ਕਰਦੇ ਸਨ। ਹੁਣ ਉਹ ਜਦੋਂ ਮਸੰਦਾਂ ਦੀ ਮਸੰਦੀ ਚਲੀ ਗਈ, ਹੁਣ ਸੰਗਤਾਂ ਵੱਲੋਂ ਮਾਇਆ ਆਉਣੀ ਬੰਦ ਹੋ ਗਈ। ਸੰਗਤ ਵੱਲੋਂ ਮਾਇਆ ਆਉਂਦੀ ਸੀ ਵਿਚੋਂ ਆਪ ਖਾਂਦੇ ਸਨ, ਗੁਰੂ ਸਾਹਿਬ ਜੀ ਤੱਕ ਨਹੀਂ ਸੀ ਪਹੁੰਚਾਉਂਦੇ। ਜੇ ਹਜ਼ਾਰ ਵੀ ਆਉਂਦਾ ਸੀ ਤੇ 100 ਰੁਪਇਆ ਸਤਿਗੁਰਾਂ ਤੱਕ, 900 ਰੁਪਇਆ ਆਪਣੀ ਜੇਬ ਚ ਪਾ ਲੈਂਦੇ ਸੀ। ਇਹੋ ਜਿਹੀ ਹਾਲਤ ਸੀ ਨਾ ਮਸੰਦਾਂ ਦੀ। ਤੋ ਇਹੋ ਜਿਹੜੀ ਬਿਰਤੀ ਰੱਖਣ ਵਾਲੇ ਜਿਹੜੇ ਉਹ ਮਸੰਦ ਸਨ।
ਮਹਾਰਾਜ
ਜੀ ਨੇ ਕਹਿ ਦਿੱਤਾ ਸਾਰੀ ਸੰਗਤ ਨੂੰ, ਸੰਗਤ ਜੀ ਇਹ ਜਿਹੜੇ ਮਸੰਦ ਨੇ ਇਹ ਮੇਰੇ ਨਹੀਂ, ਹੁਣ ਇਹ ਹੁਣ ਮੇਰੇ ਨਹੀਂ ਹਨ ਕਿਤੇ ਤੁਸੀਂ ਇਹ ਸਮਝਣਾ ਵੀ ਗੁਰੂ ਦੇ ਮਸੰਦ ਨੇ। ਮਹਾਰਾਜ ਜੀ ਕਹਿੰਦੇ ਹੁਣ ਇਹ ਮੇਰੇ ਮਸੰਦ ਨਹੀਂ,
ਪਰ ਇਹ ਰਾਕਸ਼ਸੇਰੇ,
ਇਹ ਸਮਝ ਲੋ ਵੀ ਗੁਰੂ ਕੇ ਸਿੱਖਾਂ ਦੇ ਉੱਤੇ ਰਾਕਸ਼ਸ ਨੇ ਇਹ ਮਸੰਦ। ਇਹ ਗੁਰੂ ਕੇ ਸਿੱਖਾਂ ਵਾਸਤੇ, ਗੁਰੂ ਕੀ ਸੰਗਤ ਵਾਸਤੇ ਰਾਕਸ਼ਸ ਹਨ।
ਕਿਤਕ ਮਸੰਦ ਬੰਦ ਕਰ ਕਯੋ, ਕਰੀ ਏਕ ਨੇ ਦੁੱਖ ਸਭ ਲਯੋ।
ਉਹਨਾਂ ਚੋ ਕਈ ਮਸੰਦ ਆਏ ਸਤਿਗੁਰਾਂ ਦੇ ਕੋਲ ਦੁਖੀ ਹੋ ਕੇ, ਕਹਿਣ ਲੱਗੇ ਮਹਾਰਾਜ ਜੀ ਗਲਤੀ ਇਕ ਨੇ ਕੀਤੀ, ਸਜ਼ਾ ਸਾਰਿਆਂ ਨੂੰ ਮਿਲੀ। ਵੀ ਅਸੀਂ ਸਾਰੇ ਤਾਂ ਗੁਨਾਹਗਾਰ ਨਹੀਂ ਹਾਂ, ਸਾਰੇ ਤਾਂ ਅਪਰਾਧੀ ਨਹੀਂ ਹਾਂ, ਗਲਤੀ ਇਕ ਨੇ ਕੀਤੀ ਹੈ ਮਹਾਰਾਜ, ਸਜ਼ਾ ਸਾਨੂੰ ਸਾਰਿਆਂ ਨੂੰ ਮਿਲ ਰਹੀ ਹੈ।
ਖਤਾ ਪ੍ਰਥਮ ਕੀ ਬਖਸ਼ਣ ਕਰੀਏ।
ਚਲੋ ਮਹਾਰਾਜ ਜੀ ਸਾਡੇ ਕੋਲੋਂ ਵੀ ਭੁੱਲਾਂ ਹੋਈਆਂ ਨੇ ਤੇ ਕਿਰਪਾ ਕਰਕੇ ਸਾਡੀਆਂ ਭੁੱਲਾਂ ਬਖਸ਼ ਦਿਓ।
ਆਪਣੇ ਜਾਨ ਦਇਆ ਉਰ ਧਰੀਏ,
ਆਪਣਾ ਜਾਣ ਕੇ ਸਾਡੇ ਤੇ ਆਪਣੀ ਦਇਆ ਰੱਖੋ। ਮਹਾਰਾਜ ਅਸੀਂ ਤੁਹਾਡੇ ਹਾਂ, ਤੁਹਾਡੇ ਹੀ ਆ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਤੇ ਆਪਣੀ ਦਇਆ ਦ੍ਰਿਸ਼ਟੀ ਕਰੋ।
ਅਬ ਤੇ ਜੋ ਸਿੱਖ ਕੇ ਕਰ ਜਾਏ, ਖੁਸ਼ੀ ਹੋਏ ਦੇਸੋ ਅਮ ਲਿਆਏ।
ਮਹਾਰਾਜ ਅੱਜ ਤੋਂ ਬਾਅਦ ਅਸੀਂ ਸਿੱਖਾਂ ਦੇ ਘਰ ਜੇ ਜਾਵਾਂਗੇ ਤੇ ਅਸੀਂ ਮੰਗਾਂਗੇ ਨੀ ਵੀ ਇੰਨਾ ਹੀ ਧਨ ਚਾਹੀਦਾ। ਜੋ ਨਾ ਗੁਰਸਿੱਖਾਂ ਦੀ ਖੁਸ਼ੀ ਹੋਵੇਗੀ, ਜੋ ਉਸ ਖੁਸ਼ੀ ਦੇ ਨਾਲ ਦੇਣਗੇ, ਉਹ ਅਸੀਂ ਲੈ ਕੇ ਸੱਤ ਬਚਨ ਕਹਿ ਕੇ ਲੈ ਆਵਾਂਗੇ।
ਸਗਰੇ ਮਾਰੇ ਇੱਕ ਪਿਛਾਰੇ,
ਮਹਾਰਾਜ ਇੱਕ ਦੋ ਮਸੰਦਾਂ ਦੇ ਪਿੱਛੇ ਤੁਸੀਂ ਸਾਨੂੰ ਸਾਰਿਆਂ ਨੂੰ ਮਾਰ ਮੁਕਾਇਆ। ਮਹਾਰਾਜ ਤੁਸੀਂ ਸਾਡੇ ਸਾਰਿਆਂ ਦੀ ਸੇਵਾ ਖੋਹ ਲਈ ਹੈ।
ਅਬ ਵਰਤੇ ਗੁਰ ਬਚਨ ਸਾਰੇ,
ਹੁਣ ਮਹਾਰਾਜ ਜੀ ਅਸੀਂ ਤੁਹਾਡੇ ਬਚਨਾਂ ਅਨੁਸਾਰ ਵਰਤਾਂਗੇ, ਸਾਡੇ ਤੇ ਕਿਰਪਾ ਕਰੋ। ਮਸੰਦਾਂ ਦੀ ਰੋਟੀ ਪਾਣੀ ਬੰਦ ਹੋ ਗਈ, ਵਿਹਲੀਆਂ ਖਾਣੀਆਂ ਹਿਲੇ ਸਨ, ਤੇ ਹੁਣ ਜਦੋਂ ਨਹੀਂ ਮਿਲਦਾ ਕੁਝ ਖਾਣ ਨੂੰ ਤੇ ਸਤਿਗੁਰਾਂ ਕੋਲ ਆ ਕੇ ਫਿਰ ਮਿੰਨਤਾਂ ਕਰਦੇ, ਮਹਾਰਾਜ ਸਾਨੂੰ ਸੇਵਾ ਬਖਸ਼ੋ, ਸੰਗਤ ਨੂੰ ਕਹੋ ਕਿ ਉਹ ਸਾਨੂੰ ਸੇਵਾ ਦਇਆ ਕਰਨ, ਅਸੀਂ ਲਿਆ ਕੇ ਤੁਹਾਨੂੰ ਦਇਆ ਕਰੀਏ। ਮਹਾਰਾਜ ਇਹ ਕਿਰਪਾ ਕਰੋ ਸਾਡੇ ਤੇ।
ਸੁਣ ਸ਼੍ਰੀ ਮੁਕਤੇ ਸਵੈ ਉਚਾਰਾ,
ਇਹ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ,
ਸਿੱਕ ਸਿਦਕ ਕੋਵੇ ਨਿਰਧਾਰਾ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਗੁਰੂ ਕੇ ਸਿੱਖ ਨੇ ਉਹ ਸਿਦਕ ਰੱਖਣ ਵਾਲੇ, ਭਰੋਸਾ ਰੱਖਣ ਵਾਲੇ ਨੇ, ਉਹ ਆਪਣੇ ਆਪਣੇ ਹਿਰਦੇ ਦੇ ਵਿਚ ਗੁਰੂ ਕੀ ਸਿੱਖੀ ਦਾ ਸਿਦਕ ਦਾ ਨਿਰਣਾ ਕਰਨ ਜਾਵੇਗਾ।
ਕਾਲ ਕਲੋਕ ਸੁਣੀਏ ਭਾਈ, ਦੁਸ਼ਟ ਜੇ ਸਿੱਖੀ ਨਿਭਾਏ,
ਸਿੱਖੀ ਦੇ ਸਿਦਕ ਦਾ ਨਿਰਣਾ ਹੋ ਜਾਵੇਗਾ। ਕਿਉਂਕਿ ਕਲਯੁਗ ਦਾ ਸਮਾਂ ਬੜਾ ਭਿਆਨਕ ਸਮਾਂ ਕੱਲੂ ਦਾ, ਇਸ ਕਲਯੁਗ ਦੇ ਭਿਆਨਕ ਸਮੇਂ ਦੇ ਵਿਚ, ਕਲਯੁਗ ਦੇ ਇਸ ਸਮੇਂ ਦੇ ਵਿਚ ਗੁਰਸਿੱਖੀ ਨੂੰ ਨਿਭਾਉਣਾ ਬੜਾ ਔਖਾ ਹੋਵੇਗਾ। ਕੋਈ ਵਿਰਲੇ ਸਿੱਖ ਹੀ ਹੋਣਗੇ ਜਿਹੜੇ ਗੁਰੂ ਕੀ ਸਿੱਖੀ ਸਿਦਕ ਦੇ ਨਾਲ ਸਾਬਤ ਹੋ ਕੇ ਨਿਭਾਉਣਗੇ।
ਕੁਛ ਘਾਟਾ ਤਨ ਕੇ ਗੁਰ ਘਰ ਨਾਏ,
ਨਾਲੇ ਗੁਰੂ ਘਰ ਦੇ ਵਿਚ ਪੈਸਿਆਂ ਦਾ, ਧਨ ਦਾ ਕੋਈ ਘਾਟਾ ਨਹੀਂ ਹੈ। ਗੁਰੂ ਘਰ ਦੇ ਵਿਚ ਰੁਪਈਆਂ ਪੈਸਿਆਂ ਦਾ, ਧਨ ਦਾ ਕੋਈ ਘਾਟਾ ਨਹੀਂ ਹੈ।
ਬਿਨ ਬੋਲੇ ਨਾ ਗਮਨੇ ਸਿੱਖ ਗ੍ਰਹਿ,
ਬਿਨਾਂ ਬੋਲਿਆ ਤੁਸੀਂ ਕਿਸੇ ਸਿੱਖ ਦੇ ਘਰ ਨਹੀਂ ਜਾਣਾ। ਮਹਾਰਾਜ ਜੀ ਨੇ ਫਿਰ ਰੋਕ ਦਿੱਤਾ ਮਸੰਦਾਂ ਨੂੰ, ਕਹਿੰਦੇ ਸਾਡੀ ਆਗਿਆ ਤੋਂ ਬਿਨਾਂ ਬਿਨਾਂ ਬੋਲਿਆ ਕਿਸੇ ਦੇ ਘਰ ਤੁਸੀਂ ਨਹੀਂ ਜਾਣਾ।
ਗੁਰ ਕੋ ਹੁਕਮ ਬਿਦਤ ਪਾ ਜਾਵੇ,
ਇਸ ਤਰ੍ਹਾਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਬਿਦਤ ਹੋ ਗਿਆ, ਪ੍ਰਗਟ ਹੋ ਗਿਆ,
ਮੰਦ ਮਸੰਦ ਉਤ ਪੇ
ਤਵੇ, ਮਸੰਦਾਂ ਦੀ ਮਸੰਦੀ ਬੰਦ ਹੋ ਗਈ, ਸੰਗਤ ਦੇ ਕੋਲੋਂ ਮਾਇਆ ਲਿਆਉਣੀ ਇਹਨਾਂ ਦੀ ਬੰਦ ਹੋ ਗਈ।
ਦਰਦ ਭਇਓ ਨਹੀਂ ਕੁਝ ਪਾਵੇ,
ਹੁਣ ਭਾਰਤ ਦੇ ਵਿੱਚ ਦਰਦ ਆ ਗਿਆ, ਗਰੀਬੀ ਆ ਗਈ, ਘਰ ਦੇ ਵਿੱਚ ਕੁਝ ਮਿਲਦਾ ਨੀ, ਪ੍ਰਾਪਤ ਨੀ ਹੁੰਦਾ, ਬੜੇ ਦੁਖੀ ਹੋਣ ਲੱਗੇ।
ਸ਼੍ਰੀ ਗੁਜਰੀ ਟਿਗਨਿਤ ਚੱਲ ਆਵੇ,
ਹੁਣੇ ਚੱਲ ਕੇ ਮਾਤਾ ਗੁਜਰੀ ਜੀ ਦੇ ਕੋਲ ਆਉਂਦੇ ਨੇ, ਮਾਤਾ ਗੁਜਰੀ ਜੀ ਦੇ ਕੋਲ ਆ ਕੇ ਬੇਨਤੀਆਂ ਕਰਦੇ ਨੇ,
ਅਨੇਕ ਪੰਥ ਕੀ ਬਾਤ ਸੁਣਾਵੇ,
ਅਨੇਕਾਂ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਮਾਤਾ ਜੀ ਨੂੰ ਭਰਮਾਉਂਦੇ ਨੇ। ਵੇਖਿਆ ਵੀ ਗੁਰੂ ਸਾਹਿਬ ਤੇ ਤਾਂ ਜ਼ੋਰ ਨਹੀਂ ਚੱਲਦਾ, ਚਲੋ ਮਾਤਾ ਜੀ ਨੂੰ ਵੀ ਭਰਮਾ ਕੇ ਵੇਖ ਲਈਏ ਜੇ ਉਹ ਸਾਡੀ ਗੱਲ ਮੰਨ ਲੈਣ। ਅਨੇਕਾਂ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਮਾਤਾ ਗੁਜਰੀ ਜੀ ਨੂੰ ਕਹਿੰਦੇ ਹਨ,
ਕਰੇ ਫਰਿਆਦ ਕਲੇਸ਼ ਬਚਾਵੇ,
ਔਰ ਕਹਿ ਕੇ ਫਰਿਆਦ ਕਰਦੇ ਨੇ ਆਪਣਾ ਕਲੇਸ਼ ਜਿਹੜਾ ਇਹਨਾਂ ਨੂੰ ਵੱਡਾ ਭਾਰੀ ਦੁੱਖ ਹੈ, ਉਹ ਦੁੱਖ ਸੁਣਾਉਂਦੇ ਨੇ ਮਾਤਾ ਜੀ ਨੂੰ।
ਸੁਣੋ ਮਾਤ ਜੀ, ਰੀਤ ਹਮੇਸ਼ਾ ਗੁਰ ਕਰਕੇ ਤੇ ਕਾਜ ਅਸ਼ੇਸ਼ਾ,
ਕਹਿਣ ਲੱਗੇ ਮਾਤਾ ਜੀ ਸੁਣੋ, ਗੁਰੂ ਘਰ ਦੇ ਵਿੱਚ ਹਮੇਸ਼ਾ ਰੀਤ ਚੱਲਦੀ ਆਈ ਏ, ਮਰਿਆਦਾ ਕੋਈ ਅੱਜ ਦੀ ਨਹੀਂ ਚੱਲਦੀ, ਬੜੇ ਪੁਰਾਣੇ ਸਮੇਂ ਤੋਂ ਗੁਰੂ ਘਰ ਦੇ ਵਿੱਚ ਚੱਲਦੀ ਆਈ ਹੈ। ਗੁਰੂ ਘਰ ਦੇ ਜਿਤਨੇ ਵੀ ਅਸ਼ੇਸ਼ ਕੰਮ ਹਨ,
ਜਬ ਕੀ ਕਰੀ ਕਰ ਸਭ ਬੰਦ,
ਜਦੋਂ ਦੇ ਗੁਰੂ ਸਾਹਿਬ ਜੀ ਨੇ ਸਾਡੀ ਮਸੰਦ ਪ੍ਰਥਾ ਖਤਮ ਕੀਤੀ ਹੈ, ਜਦੋਂ ਦਾ ਸਾਡੇ ਸਾਨੂੰ ਮਹਾਰਾਜ ਜੀ ਨੇ ਸੰਗਤ ਕੋਲੋਂ ਮਾਇਆ ਗੁਰਾਹ ਕੇ ਲਿਆਉਣੀ ਬੰਦ ਕੀਤੀ ਹੈ,
ਸਨੇ ਸਨੇ ਭਰ ਗਏ ਸਭ ਮੰਗ,
ਉਹ ਜਿਹੜੇ ਗੁਰੂ ਘਰ ਦੇ ਬਹੁਤ ਸਾਰੇ ਕੰਮ ਨੇ ਉਹ ਸਹਿਜੇ ਸਹਿਜੇ ਮੱਠੇ ਹੋ ਰਹੇ ਨੇ, ਹੌਲੇ ਹੌਲੇ ਉਹ ਕੰਮ ਜਿਹੜੇ ਨੇ ਉਹ ਮੰਦ ਹੋ ਰਹੇ ਨੇ।
ਨਹੀਂ ਆਮਦਨ ਧਨ ਕੀ ਹੋਏ,
ਮਾਤਾ ਜੀ ਹੁਣ ਗੁਰੂ ਘਰ ਦੇ ਵਿੱਚ ਆਮਦਨ ਨਹੀਂ ਰਹੀ ਪੈਸੇ ਦੀ, ਜਿੰਨੀ ਆਮਦਨ ਸਾਡੇ ਸਮੇਂ ਹੁੰਦੀ ਸੀ, ਅਸੀਂ ਜਿੰਨੀ ਸੰਗਤ ਕੋਲੋਂ ਮਾਇਆ ਇਕੱਠੀ ਕਰਕੇ ਲਿਆਉਂਦੇ ਸੀ, ਓਨੀ ਆਮਦਨ ਹੁਣ ਗੁਰੂ ਘਰ ਦੇ ਵਿਚ ਨਹੀਂ ਰਹੀ।
ਲੈਣ ਲੈਣ ਪੁੰਨ ਕਿਵ ਕਰ ਹੋਵੇ,
ਹੁਣ ਗੁਰੂ ਘਰ ਦੇ ਵਿਚ ਦੇਣ ਲੈਣ ਕਿਵੇਂ ਹੋਵੇਗਾ, ਕਿਵੇਂ ਇਹ ਸਾਰਾ ਸੰਬੰਧ ਜੁੜੇਗਾ।
ਇਤਿਹਾਸਕ ਨਿਤ ਮਾਤਾ ਪਾਤ,
ਇਤਿਹਾਸਕ ਬਹੁਤ ਸਾਰੀਆਂ ਗੱਲਾਂ ਆ ਕੇ ਮਸੰਦ ਮਾਤਾ ਜੀ ਨੂੰ ਕਹਿੰਦੇ ਹਨ,
ਮਸੰਦ ਸੋ ਕਰੇ ਪ੍ਰਕਾਸ਼,
ਏਦਾਂ ਇਹ ਮਸੰਦ ਆਪਣਾ ਦੁੱਖ ਮਾਤਾ ਜੀ ਕੋਲ ਆ ਕੇ ਰੋਂਦੇ ਹਨ।
ਕਹੇ ਤਿਨੋ ਕੇ ਇੱਕ ਦਿਨ ਮਾਈ, ਛੋਡੀ ਬਸ ਮੁੱਕ ਡਿੱਗ ਆਏ,
ਹੁਣ ਮਸੰਦਾਂ ਦੇ ਬਾਰ ਬਾਰ ਕਹਿਣ ਤੇ ਇੱਕ ਦਿਨ ਮਾਤਾ ਜੀ ਨੇ ਮਨ ਬਣਾ ਲਿਆ ਕਿ ਕਲਗੀ ਧਰ ਨਾਲ ਬਚਨ ਕਰਾਂ, ਦਸਵੇਂ ਪਾਤਸ਼ਾਹ ਨਾਲ ਇਸ ਸੰਬੰਧ ਵਿੱਚ ਇਸ ਵਿਸ਼ੇ ਤੇ ਗੱਲ ਕਰਾਂ। ਤੋ ਇੱਕ ਦਿਨ ਮਾਤਾ ਜੀ ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲ ਆਏ ਹਨ,
ਕਹਿਤ ਭਈ ਬੇਟਾ ਸੁਣ ਅਬੈ,
ਮਾਤਾ ਜੀ ਆ ਕੇ ਕਲਗੀਧਰ ਜੀ ਨੂੰ ਕਹਿਣ ਲੱਗੇ, ਬੇਟਾ ਜੀ ਸੁਣੋ,
ਕਿਮ ਸੰਸਾਰ ਕੇ ਕਾਰਜ ਨਿਭੈ,
ਇਹ ਜਿਹੜੇ ਸੰਸਾਰ ਦੇ ਕੰਮ ਨੇ ਕਿਵੇਂ ਨਿਭਣਗੇ, ਇਹ ਜਿਹੜੇ ਸੰਸਾਰ ਦੇ ਕੰਮ ਨੇ, ਜਿਹੜੇ ਦੁਨੀਆਦਾਰੀ ਦੇ ਕੰਮ ਨੇ, ਘਰਾਂ ਦੇ ਕੰਮ ਹੁੰਦੇ ਨੇ, ਕਿ ਕਿਵੇਂ ਨਿਭਣਗੇ,
ਕਿਵੇਂ ਲੰਗਰ ਸਿੰਘਨ ਕੋਈ,
ਦੱਸੋ ਵੀ ਸਿੰਘਾਂ ਦਾ ਲੰਗਰ ਕਿਵੇਂ ਚੱਲੇਗਾ, ਤੁਸੀਂ ਮਸੰਦ ਪ੍ਰਥਾ ਬੰਦ ਕਰ ਦਿੱਤੀ, ਆਮਦਨ ਬੰਦ ਹੋ ਗਈ ਹੈ, ਕਿਵੇਂ ਗੁਰੂ ਘਰ ਦੇ ਲੰਗਰ ਦਾ ਖਰਚਾ ਕਿਵੇਂ ਚੱਲੇਗਾ, ਹੋਰ ਜਿਹੜੇ ਸੰਸਾਰ ਦੇ ਅਨੇਕਾਂ ਕੰਮ ਧੰਦੇ ਮਾਇਆ ਨਾਲ ਹੁੰਦੇ ਨੇ ਉਹ ਕਿਵੇਂ ਚੱਲਣਗੇ,
ਅੰਧਕਾਰ ਸੰਗਤ ਕੀ ਜੋਏ,
ਤੁਸੀਂ ਸੰਗਤ ਦੇ ਜਿਹੜੀ ਕਾਰ ਹੈ, ਸੰਗਤ ਦੇ ਜਿਹੜੀ ਮਾਇਆ ਆਉਂਦੀ ਸੀ ਮਸੰਦ ਲੈ ਕੇ ਆਉਂਦੇ ਸਨ, ਉਹ ਤੁਸੀਂ ਬੰਦ ਕਰ ਦਿੱਤੀ ਹੈ,
ਸਿਰੇ ਪਾਓ ਲੈ ਸਿੱਖ ਬਡੇਰੇ,
ਆ ਗੁਰਸਿੱਖਾਂ ਨੂੰ ਸਿਰੇ ਪਾਓ ਦਿੰਦੇ ਆ, ਸਿਰੇ ਪਾਇਓ ਦਾ ਹੀ ਵੇਖ ਲੋ ਕਿੰਨਾ ਖਰਚਾ ਆਉਂਦਾ, ਉਹ ਵੀ ਤਾਂ ਪੈਸੇ ਨਾਲ ਹੀ ਖਰੀਦੇ ਜਾਂਦੇ ਨੇ, ਉਹ ਹੁਣ ਆਪਾਂ ਸੰਗਤ ਨੂੰ ਸਿਰੇ ਪਾਓ, ਗੁਰਸਿੱਖਾਂ ਨੂੰ ਸਿਰੇ ਪਾਓ ਕਿਵੇਂ ਦੇਵਾਂਗੇ,
ਇਤਿਹਾਸਕ ਜੇ ਕਾਜ ਕਨੇਰੇ,
ਇਤਿਹਾਸਕ ਜਿਹੜੇ ਅਨੇਕਾਂ ਪ੍ਰਕਾਰ ਦੇ ਕੰਮ ਨੇ ਕਾਰਜ ਨੇ ਉਹ ਕਿਵੇਂ ਹੋਣਗੇ, ਹੁਣ ਉਹ ਕਿਵੇਂ ਨਿਭਣਗੇ,
ਕਿਵੇਂ ਨਿਰਬਾਹੋ ਬਿਨਾ ਧਨ ਆਏ,
ਬਿਨਾ ਪੈਸਿਆਂ ਦੇ ਬਿਨਾ ਧਨ ਤੋਂ ਹੁਣ ਇਹ ਸਾਰੇ ਕੰਮ ਤੁਸੀਂ ਕਿਵੇਂ ਨਿਭਾਓਗੇ, ਇਹ ਤਾਂ ਸਾਰੇ ਕੰਮ ਪੈਸਿਆਂ ਨਾਲ ਹੀ ਹੁੰਦੇ ਨੇ, ਧਨ ਨਾਲ ਹੀ ਹੁੰਦੇ ਨੇ, ਤੇ ਧਨ ਆਪਣਾ ਸੰਗਤ ਕੋਲੋਂ ਆਉਂਦਾ, ਸੰਗਤ ਕੋਲੋਂ ਜਿਹੜਾ ਧਨ ਉਹ ਮਸੰਦ ਲੈ ਕੇ ਆਉਂਦੇ ਰਹੇ ਨੇ ਹੁਣ ਤਾਂ ਹੀ, ਤੇ ਤੁਸੀਂ ਹੁਣ ਮਸੰਦ ਪ੍ਰਥਾ ਬੰਦ ਕਰ ਦਿੱਤੀ ਹੈ, ਤੇ ਉਹ ਜਿਹੜੀ ਸੰਗਤ ਦੀ ਮਾਇਆ ਗੁਰੂ ਘਰ ਮਸੰਦ ਲੈ ਕੇ ਆਉਂਦੇ ਸਨ ਉਹ ਬੰਦ ਹੋ ਚੁੱਕੀ ਹੈ
ਸਗਰੇ ਬਰਜ ਮਸੰਦ ਹਟਾਏ
ਸਾਰੇ ਮਸੰਦ ਬਰਜ ਕੇ ਹਟਾ ਦਿੱਤੇ ਨੇ ਰੋਕ ਦਿੱਤੇ ਹਨ
ਪੱਕੀ ਬਾਤ ਮਾਤ ਤੇ ਸੁਣੀ
ਜਦੋਂ ਕਲਗੀਧਰ ਪਾਤਸ਼ਾਹ ਨੇ ਆਪਣੀ ਮਾਤਾ ਦੇ ਕੋਲੋਂ ਮਸੰਦਾਂ ਦੇ ਪੱਖ ਦੀ ਗੱਲ ਸੁਣੀ ਕਿ ਮਾਤਾ ਜੀ ਮਸੰਦਾਂ ਦੀ ਬੋਲੀ ਬੋਲ ਰਹੇ ਸਨ ਮਸੰਦਾਂ ਦੇ ਪੱਖ ਦੀ ਗੱਲ ਕਹਿ ਰਹੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਦੂਰ ਅੰਦੇਸ਼ੀ ਬਿਰਤੀ ਦੇ ਨਾਲ ਮਸੰਦ ਪ੍ਰਥਾ ਨੂੰ ਖਤਮ ਕੀਤਾ ਕਿਉਂਕਿ ਮਸੰਦ ਜਿਹੜੇ ਸਨ ਇਹ ਜੜਾਂ ਖੋਖਲੀਆਂ ਕਰ ਰਹੇ ਸਨ ਗੁਰਸਿੱਖਾਂ ਦੀਆਂ ਸਤਿਗੁਰੂ ਜੀ ਜਾਣਦੇ ਸਨ ਕਿ ਸਾਡੇ ਤੋਂ ਬਾਅਦ ਇਹ ਮਸੰਦ ਹੋਰ ਸਿਰੇ ਚੜਨਗੇ ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਸੰਦ ਪ੍ਰਥਾ ਹੀ ਖਤਮ ਕਰ ਦਿੱਤੀ ਸੀ ਤੋ ਦੂਰ ਦੀ ਸੋਚ ਕੇ ਮਹਾਰਾਜ ਜੀ ਨੇ ਕੀਤਾ ਸੀ ਪਰ ਮਾਤਾ ਜੀ ਹੋਣਾ ਨੂੰ ਇਸ ਗੱਲ ਦੀ ਹਾਲੇ ਸਮਝ ਨਹੀਂ ਸੀ ਆ ਰਹੀ ਤੋ ਮਾਤਾ ਜੀ ਨੇ ਮਸੰਦਾਂ ਨੇ ਜਿਵੇਂ ਸਿਖਾਇਆ ਹੋਇਆ ਸੀ ਤੇ ਮਸੰਦਾਂ ਦੇ ਕਹਿਣ ਅਨੁਸਾਰ ਉਸੇ ਤਰ੍ਹਾਂ ਮਾਤਾ ਜੀ ਨੇ ਗੁਰੂ ਕਲਗੀਧਰ ਜੀ ਨੂੰ ਜਦੋਂ ਇਹ ਬਚਨ ਕਹੇ ਤੋ ਸਤਿਗੁਰੂ ਜੀ ਨੇ ਸੁਣੇ ਕਿ ਮਾਤਾ ਜੀ ਮਸੰਦਾਂ ਦੇ ਪੱਖ ਚ ਬੋਲ ਰਹੇ ਨੇ
ਗੁਰ ਕੇ ਹਿਰਦੇ ਭਈ ਰਿਸ ਕਨੇ
ਕਲਗੀਧਰ ਜੀ ਵੀ ਰਸ ਵਿਚ ਆ ਗਏ ਮਹਾਰਾਜ ਜੀ ਨੂੰ ਰੋਸ ਆ ਗਿਆ
ਖਤਰੀ ਨਹੀਂ ਉਜਰੀ
ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਇਹ ਤੁਸੀਂ ਸਹੀ ਨਹੀਂ ਕਹਿ ਰਹੇ ਤੁਸੀਂ ਖੱਤਰੀ ਪਰਿਵਾਰ ਦੀ ਧੀ ਹੋ ਤੇ ਇਹੋ ਜਿਹੀਆਂ ਗੱਲਾਂ ਤੁਸੀਂ ਮਸੰਦਾਂ ਦੇ ਪੱਖ ਦੀਆਂ ਕਰੋ ਇਹ ਤੁਹਾਡੇ ਵਾਸਤੇ ਯੋਗ ਨਹੀਂ
ਕ੍ਰਿਸ਼ਨਾ ਧਰੈ ਅਧਿਕ ਅਧਿਕੀਏ
ਮਾਤਾ ਜੀ ਤੁਹਾਡੇ ਮਨ ਵਿਚ ਵੀ ਪੈਸਿਆਂ ਦੀ ਬੜੀ ਤ੍ਰਿਸ਼ਨਾ ਤੁਹਾਡੇ ਹਿਰਦੇ ਵਿਚ ਵੀ ਧਨ ਦੀ ਤ੍ਰਿਸ਼ਨਾ ਹੈ
ਪੂਰਬ ਦੋਏ ਲਾਕ ਲੇ ਦਰਬਾਰ
ਮਾਤਾ ਜੀ ਜਦੋਂ ਅਸੀਂ ਸਾਰਾ ਖਜ਼ਾਨਾ ਸਤਲੁਜ ਦਰਿਆ ਦੇ ਵਿਚ ਰਖਵਾਇਆ ਸੀ ਉਹਦੇ ਵਿਚੋਂ ਵੀ ਤੁਸੀਂ ਕੁਝ ਪੈਸੇ ਆਪਣੇ ਕੋਲ ਰੱਖ ਲਏ ਸਨ
ਤਰਿਓ ਛੁਪਾਏ ਖਜ਼ਾਨੋ ਦਰਬਾਰ
ਤੁਸੀਂ ਉਹ ਪੈਸੇ ਸਾਡੇ ਬਿਨਾਂ ਦੱਸਿਆਂ ਛੁਪਾ ਕੇ ਰੱਖ ਲਏ ਸਨ ਵੀ ਚਲੋ ਇਹ ਪੈਸੇ ਕੰਮ ਆਉਣਗੇ ਹਾਲਾਂਕਿ ਜਦੋਂ ਅਸੀਂ ਉਹ ਖਜ਼ਾਨਾ ਸਾਰਾ ਦਬਵਾਇਆ ਸੀ ਸਤਲੁਜ ਦਰਿਆ ਦੇ ਵਿਚ ਭੇਟ ਕਰਾ ਦਿੱਤਾ ਸੀ ਵੀ ਇਹ ਪੂਜਾ ਦਾ ਧਾਨ ਪਿੱਛੇ ਆਪ ਜੀ ਨੇ ਸੁਣਿਆ ਹੀ ਹੈ ਤੇ ਮਹਾਰਾਜ ਜੀ ਕਹਿੰਦੇ ਮਾਤਾ ਜੀ ਉਹਦੇ ਵਿਚੋਂ ਕੁਝ ਰੁਪਈਏ ਕੁਝ ਧਨ ਤੁਸੀਂ ਆਪਣੇ ਕੋਲ ਰੱਖ ਲਿਆ ਸੀ ਇਹ ਵੀ ਤੁਸੀਂ ਉਦੋਂ ਚੰਗਾ ਨਹੀਂ ਕੀਤਾ
ਮੈਂ ਲੰਗਰ ਸਿੱਖਣ ਤਿਸ ਮਾਏ
ਉਹ ਜਿਹੜਾ ਪੈਸਾ ਉਹ ਗੁਰੂ ਕੇ ਸਿੱਖਾਂ ਦੇ ਵਾਸਤੇ ਲੰਗਰ ਚ ਨਹੀਂ ਕੰਮ ਆਉਂਦਾ ਮੰਨ ਲਓ ਵੀ ਜੇ ਲੰਗਰ ਦੇ ਵਿਚ ਤੋਟਾ ਆਉਂਦੀ ਹੈ ਤੇ ਜਿਹੜਾ ਪੈਸਾ ਤੁਸੀਂ ਰੱਖਿਆ ਆਪਣੇ ਕੋਲ ਮਾਤਾ ਜੀ ਕਿ ਉਹ ਲੰਗਰਾਂ ਵਾਸਤੇ ਨਹੀਂ ਕੰਮ ਆਵੇਗਾ ਜੇ ਲੋੜ ਪਵੇ
ਭਲੇ ਸੰਭਾਲ ਰੱਖੀਐ ਤਾਏ
ਮਾਤਾ ਜੀ ਉਹ ਜਿਹੜਾ ਪੈਸਾ ਤੁਸੀਂ ਭਲੇ ਕਰਕੇ ਸੰਭਾਲ ਕੇ ਰੱਖਿਆ ਹੋਇਆ
ਜਿਉ ਛਤਰੋ ਹੈ ਤੁਰਕ ਹਮਾਰੇ ਭਾਗ ਤੈਨੂੰ ਕੇ ਤਾਏ ਮਜਾਰੇ
ਜਿਹੜੇ ਤੁਰਕ ਸਾਡੇ ਸ਼ਤਰੂ ਨੇ ਸਾਡੇ ਦੁਸ਼ਮਣ ਨੇ ਮਾਤਾ ਜੀ ਉਹ ਜਿਹੜਾ ਪੈਸਾ ਤੁਸੀਂ ਸੰਭਾਲ ਕੇ ਰੱਖਿਆ ਉਹ ਸਾਡੇ ਦੁਸ਼ਮਣਾਂ ਦੇ ਭਾਗਾਂ ਦਾ ਉਹਨਾਂ ਦੇ ਹੱਥ ਹੀ ਲੱਗਣਾ ਉਹੀ ਪੈਸਾ ਸੀ ਜਿਹੜਾ ਗੰਗੂ ਬ੍ਰਾਹਮਣ ਨੇ ਚੋਰੀ ਕੀਤਾ ਸੀ ਫਿਰ ਗੰਗੂ ਕੋਲ ਵੀ ਨਹੀਂ ਸੀ ਰਿਹਾ ਗੰਗੂ ਕੋਲੋਂ ਜਾਨੀ ਖਾਂ ਮਾਨੀ ਖਾਂ ਨੇ ਖੋਹ ਲਿਆ ਮਰਿੰਡੇ ਦੇ ਰੰਗੜਾ ਨੇ ਉਹਨਾਂ ਨੇ ਉਹਦੇ ਕੋਲ ਵੀ ਨਹੀਂ ਸੀ ਰਹਿਣ ਦਿੱਤੇ ਉਹ ਪੈਸੇ ਤੋ ਮਹਾਰਾਜ ਜੀ ਭਵਿੱਖਤ ਬਚਨ ਵੀ ਕਰ ਰਹੇ ਨੇ ਕਹਿੰਦੇ ਮਾਤਾ ਜੀ ਉਹ ਪੈਸਾ ਹੁਣ ਜਿਹੜਾ ਤੁਸੀਂ ਲੁਕਾ ਕੇ ਰੱਖਿਆ ਸੀ ਨਾ ਉਹ ਜੇ ਸਾਡੇ ਸਿੰਘਾਂ ਵਾਸਤੇ ਲੰਗਰ ਵਾਸਤੇ ਨਹੀਂ ਹੈ ਤੇ ਫਿਰ ਉਹ ਤੁਰਕਾਂ ਦੇ ਭਾਗਾਂ ਦਾ ਸਾਡੇ ਦੁਸ਼ਮਣਾਂ ਦੇ ਭਾਗਾਂ ਦਾ ਹੈ
ਸਿੱਖੀ ਤਿੱਖੀ ਭੋਲੇ ਸਭ ਭਾਵੋ
ਮਾਤਾ ਜੀ ਗੁਰੂ ਕੀ ਸਿੱਖੀ ਵੇਖ ਲਈ ਹੈ ਤੁਸੀਂ ਚੰਗੀ ਤਰ੍ਹਾਂ ਵੇਖ ਲਓ ਇਹ ਗੁਰੂ ਕੇ ਸਿੱਖ ਜਿਹੜੇ ਨੇ ਇਹ ਮੈਨੂੰ ਭਲੇ ਕਰਕੇ ਪਾਉਂਦੇ ਨੇ ਸਾਰੇ ਚੰਗੇ ਲੱਗਦੇ ਹਨ
ਸਿੱਖੋ ਲੋਟ ਕੋਟ ਤੁਮ ਖਾਓ
ਮਹਾਰਾਜ ਜੀ ਕਹਿੰਦੇ ਜੋ ਕੁਝ ਵੀ ਹੈ ਇਹ ਸਭ ਕੁਝ ਗੁਰਸਿੱਖਾਂ ਦਾ ਹੈ ਗੁਰੂ ਕੇ ਸਿੱਖੋ ਜੋ ਵੀ ਤੁਹਾਨੂੰ ਗੁਰੂ ਘਰ ਵਿਚ ਲੱਭੇ ਤੁਸੀਂ ਇਹੀ ਰਲ ਮਿਲ ਕੇ ਖਾਣਾ ਇਹ ਸਭ ਕੁਝ ਤੁਹਾਡਾ ਹੈ
ਭੁੱਖਾ ਸਤਿਗੁਰ ਤੋਂ ਪਰਵਾਰ
ਯਾ ਵੇਖੋ ਗੁਰੂ ਦਾ ਪਰਿਵਾਰ ਭੁੱਖਾ ਹੈ ਵੇਖੋ ਮਾਤਾ ਗੁਜਰੀ ਦੇ ਮਨ ਦੇ ਵਿਚ ਕਿਹੋ ਜਿਹੀ ਤ੍ਰਿਸ਼ਨਾ ਆ ਗਈ ਉਹ ਪੈਸੇ ਸਾਂਭ ਕੇ ਰੱਖ ਲਏ
ਕਿਸ ਕਿਸ ਕੇ ਕਰ ਲਿਓ ਆਰੋ
ਇਹ ਵੇਖੋ ਗੁਰਸਿੱਖੋ ਸਭ ਕੁਝ ਤੁਹਾਡੇ ਕੋਲ ਹੋਵੇਗਾ ਗੁਰੂ ਘਰ ਦਾ ਸਭ ਕੁਝ ਤੁਹਾਡੇ ਕੋਲ ਹੋਵੇਗਾ ਜਿੱਥੋਂ ਕਿੱਥੋਂ ਆਹਾਰ ਤੁਸੀਂ ਗੁਰੂ ਘਰ ਵਿੱਚੋਂ ਕਰੋਗੇ
ਸੁਣ ਕਰ ਡਰ ਉਰ ਸਿੰਘਨ ਧਾਰਾ
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਸਿੰਘ ਸੁਣ ਕੇ ਡਰ ਗਏ ਕਿ ਮਾਤਾ ਜੀ ਨੂੰ ਮਹਾਰਾਜ ਜੀ ਬੀਰਸ ਵਿੱਚ ਬਚਨ ਕਹਿ ਰਹੇ ਨੇ ਕਿ ਗੁਰੂ ਦਾ ਪਰਿਵਾਰ ਭੁੱਖਾ ਇਹ ਬਚਨ ਮਾਤਾ ਜੀ ਨੂੰ ਕਹਿ ਦਿੱਤਾ ਸਤਿਗੁਰਾਂ ਨੇ ਆਖਿਆ ਗੁਰਸਿੱਖ ਰੱਜੇ ਹੋਏ ਨੇ ਗੁਰਸਿੱਖਾਂ ਦਾ ਸਾਰਾ ਕੁਝ ਹੈ ਤੋ ਇਹ ਜਿਹੜੇ ਬਚਨ ਜਦੋਂ ਕਹੇ ਤੇ ਗੁਰਸਿੱਖ ਸੁਣ ਕੇ ਡਰ ਗਏ, ਭੈ ਭੀਤ ਹੋ ਗਏ,
ਹੱਥ ਜੋੜ ਕਰ ਬਿਨੈ ਉਚਾਰਾ,
ਹੱਥ ਜੋੜ ਕੇ ਗੁਰਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ,
ਰਾਵਰ ਬਾਕ ਰਾਮ ਕੇ ਬਾਨਾ ਨਿਖਿਲ ਹੋ ਨਹੀਂ ਸਭ ਜਾਨਾ,
ਆਖਣ ਲੱਗੇ ਸਤਿਗੁਰੂ ਜੀ ਤੁਹਾਡੇ ਬਚਨ ਰਾਮ ਦੇ ਅਮੋਘ ਬਾਣਾ ਦੇ ਸਮਾਨ ਨੇ ਜਿਹੜੇ ਕਦੇ ਨਿਸ਼ਫਲ ਨਹੀਂ ਹੋ ਸਕਦੇ। ਤੁਹਾਡੇ ਬਚਨ ਰਾਮ ਦੇ ਅਮੋਘ ਬਾਣਾ ਦੇ ਸਮਾਨ ਹਨ ਜੋ ਕਦੇ ਨਿਸ਼ਫਲ ਨਹੀਂ ਹੋ ਸਕਦੇ।
ਕਿਰਪਾ ਕਰੋ ਸਭ ਕੋ ਰੱਖ ਲਿਓ ਲੀਜੈ,
ਹੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਕਿਰਪਾ ਕਰਕੇ ਆਪ ਜੀ ਸਾਰਿਆਂ ਨੂੰ ਰੱਖ ਲੋ, ਗੁਰੂ ਕੇ ਪਰਿਵਾਰ ਨੂੰ ਵੀ ਰੱਖੋ ਤੇ ਸਿੱਖਾਂ ਨੂੰ ਵੀ ਰੱਖੋ, ਸਾਰਿਆਂ ਨੂੰ ਭਲੀ ਪ੍ਰਕਾਰ ਨਾਲ ਰੱਖ ਲੋ,
ਭਲੇ ਬਾਕ ਸਭ ਕੋ ਕਹਿ ਦੀਜੈ,
ਸਾਰਿਆਂ ਵਾਸਤੇ ਮਹਾਰਾਜ ਜੀ ਭਲੇ ਬਚਨ ਕਹੋ, ਸਾਰਿਆਂ ਵਾਸਤੇ ਮਹਾਰਾਜ ਜੀ ਭਲੇ ਬਚਨ ਉਚਾਰੋ,
ਸੁਣ ਸ਼੍ਰੀ ਮੁਖ ਤੇ ਬੋਰ ਉਚਾਰੇ, ਬਾਬਾ ਨਾਨਕ ਜਗ ਗੁਰ ਭਾਰੇ,
ਸੁਣ ਕੇ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਇਸ ਜਗਤ ਦੇ ਵਿੱਚ ਭਾਰੀ ਗੁਰੂ ਨੇ, ਵੱਡੇ ਗੁਰੂ ਹਨ,
ਜਿਨੂ ਕਹੇ ਬਾਕਨੇ ਅਭਰਾਮੇ, ਵਰਤੂਗਾ ਪੈਰੋਂ ਦਸ ਜਾਮੇ,
ਉਹਨਾਂ ਨੇ ਕਹੇ ਨੇ ਬਚਨ, ਉਹਨਾਂ ਦੇ ਕਹੇ ਹੋਏ ਬਚਨਾਂ ਅਨੁਸਾਰ ਹੀ ਮੈਂ, ਉਹਨਾਂ ਨੇ ਕਿਹਾ ਸੀ ਮੈਂ ਦਸ ਜਾਮਿਆਂ ਵਿਚ ਵਰਤਾਂਗਾ, ਉਹਨਾਂ ਦੇ ਹੀ ਬਚਨਾਂ ਦੇ ਨਾਲ ਅਸੀਂ ਹੁਣ ਦਸਵੇਂ ਜਾਮੇ ਚ ਵਰਤ ਰਹੇ ਹਾਂ,
ਇਸੀ ਤਰ੍ਹਾਂ ਸਭ
ਅਸੀਂ ਜੋ ਕਿਹਾ ਇਹੀ ਭਾਣਾ ਹੋਣਾ, ਇਹੀ ਵਰਤਣਾ ਜੋ ਅਸੀਂ ਕਹਿ ਦਿੱਤਾ ਕਿ ਜਿਹੜੇ ਪੈਸੇ ਧਨ ਮਾਤਾ ਜੀ ਨੇ ਰੱਖਿਆ ਇਹ ਸਾਡੇ ਦੁਸ਼ਮਣਾਂ ਦੇ ਕੋਲ ਜਾਣਾ ਹੈ, ਉਹਨਾਂ ਦੇ ਘਰ ਦੇ ਕੋਲ, ਉਹਨਾਂ ਦੇ ਭਾਗਾਂ ਦਾ, ਅਸੀਂ ਇਹੀ ਜੋ ਹੋਣਾ ਹੈ ਜੋ ਵਰਤਣਾ ਹੈ ਉਹੀ ਅਸੀਂ ਪਹਿਲਾਂ ਆਪਣੇ ਮੁਖੋਂ ਕਹਿ ਦਿੱਤਾ ਹੈ।
ਕਰੀ ਪਰਮੇਸ਼ਰ ਕੀ ਕੋ ਖੋਵੈ,
ਪਰਮਾਤਮਾ ਦੀ ਕੀਤੀ ਨੂੰ ਕੋਈ ਨਹੀਂ ਮੋੜ ਸਕਦਾ। ਭਾਈ ਸਿੱਖੋ, ਪਰਮੇਸ਼ਰ ਦਾ ਜੋ ਹੁਕਮ ਹੈ ਉਹਦਾ ਜੋ ਭਾਣਾ ਹੈ ਉਹ ਤਾਂ ਸਾਰਿਆਂ ਨੂੰ ਮੰਨਣਾ ਪਵੇਗਾ।
ਸੁਣ ਮਾਤਾ ਤੂੰ ਸੁਣ ਹੋਏ ਰਹੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਮਾਤਾ ਜੀ ਵੀ ਡਰੇ ਹੋਏ, ਉਹ ਵੀ ਚੁੱਪ ਕਰ ਗਏ।
ਕਿਤਕ ਮਾਰ ਮੈਂ ਸੁਤ ਸਨ ਕਹੇ,
ਫਿਰ ਕੁਝ ਸਮੇਂ ਬਾਅਦ ਮਾਤਾ ਜੀ ਬੋਲੇ, ਕਹਿਣ ਲੱਗੇ
ਭਲੀ ਕਰਨ ਮੈਂ ਹੋਈ ਬੁਰੇ, ਸੁਣੋ ਪੁੱਤਰ ਹਿਰਦੈ ਰਿਸ ਧਰੇ,
ਕਹਿਣ ਲੱਗੇ ਪੁੱਤਰ ਜੀ ਮੈਂ ਤਾਂ ਭਲੀ ਕਰਨ ਆਈ ਸੀ ਪਰ ਅੱਗੋਂ ਬੁਰੀ ਹੋ ਗਈ ਹੈ, ਮੈਂ ਤਾਂ ਭਲੇ ਵਾਸਤੇ ਆਈ ਸੀ ਪਰ ਅੱਗੋਂ ਬੁਰਾ ਹੋ ਗਿਆ। ਇਹ ਪੁੱਤਰ ਜੀ ਤੁਸੀਂ ਆਪਣੇ ਮਨ ਵਿਚ ਮੇਰੇ ਕਈ ਬਚਨਾਂ ਨੂੰ ਸੁਣ ਕੇ ਰਿਸ ਕੀਤਾ ਹੈ,
ਦਿਨੋ ਥੋਬਰ ਦਿਨੋ ਸਰਾਪ,
ਵਰ ਦੇਣਾ ਸੀ ਸਗੋਂ ਉਲਟਾ ਸਰਾਪ ਹੋ ਗਿਆ,
ਜਿਵ ਚੰਦਨ ਕਸਤੇ ਹੋਏ ਤਾਪ,
ਉਹ ਗੱਲ ਹੋਈ ਵੀ ਚੰਦਨ ਨੂੰ ਘਸਦਿਆਂ ਘਸਦਿਆਂ ਵਿਚੋਂ ਅੱਗ ਨਿਕਲ ਆਈ, ਚੰਦਨ ਘਸਣਾ ਸੀ ਵੀ ਸ਼ਾਇਦ ਚੰਦਨ ਜਿਹੜਾ ਉਹ ਸ਼ੀਤਲ ਹੁੰਦਾ ਠੰਡਾ ਹੁੰਦਾ, ਚੰਦਨ ਘਸ ਕੇ ਲਾਈ ਗਈ ਮੱਥੇ ਤੇ ਮੱਥੇ ਨੂੰ ਠੰਡਾ ਕਰ ਦਿੰਦਾ, ਪਰ ਇਹ ਤਾਂ ਉਲਟੀ ਗੱਲ ਹੋ ਗਈ ਵੀ ਚੰਦਨ ਨੂੰ ਘਸਦਿਆਂ ਵਿਚੋਂ ਤਾਪ ਨਿਕਲ ਆਇਆ, ਅੱਗ ਨਿਕਲ ਆਈ ਹੈ।
ਸੁਤ ਕੋ ਦਾਵਾ ਕਰ ਮੈਂ ਆਏ,
ਤੇ ਪੁੱਤਰ ਦਾ ਦਾਵਾ ਕਰਕੇ ਆਈ ਸੀ ਵੀ ਗੁਰੂ ਜੀ ਮੇਰੇ ਪੁੱਤਰ ਨੇ, ਮੈਂ ਇਹ ਨਹੀਂ ਸੀ ਸਮਝਿਆ ਵੀ ਸਤਿਗੁਰੂ ਜੀ ਸਾਰਿਆਂ ਦੇ ਸਾਂਝੇ ਨੇ, ਮੈਂ ਤਾਂ ਪੁੱਤਰ ਦਾ ਦਾਵਾ ਕਰਕੇ ਆ ਗਈ ਵੀ ਮੇਰੇ ਮਨ ਚ ਮਮਤਾ ਆ ਗਈ ਵੀ ਮੇਰਾ ਪੁੱਤਰ ਹੈ ਮੇਰਾ ਕਹਿਣਾ ਮੰਨੇਗਾ, ਪਰ ਮੈਂ ਇਹ ਨਹੀਂ ਸੀ ਜਾਣਦੀ ਕਿ ਤੁਸੀਂ ਸਾਰਿਆਂ ਦੇ ਸਾਂਝੇ ਹੋ, ਤੁਸੀਂ ਉਹ ਕਰਨਾ ਜਿਹਦੇ ਵਿਚ ਸਾਰਿਆਂ ਦਾ ਭਲਾ ਹੋਵੇ, ਤੁਸੀਂ ਉਹ ਕਰਨਾ, ਪਰ ਮੈਂ ਪੁੱਤਰ ਦਾ ਦਾਵਾ ਕਰਕੇ ਤੁਹਾਡੇ ਕੋਲ ਆ ਗਈ,
ਬਖਸ਼ੋ ਦਿਓ ਸਭ ਕੋ ਵਡਿਆਈ
ਕਰਕੇ, ਹੇ ਲਾਲ ਜੀ ਹੁਣ ਬਖਸ਼ੋ ਸਭ ਨੂੰ, ਵਡਿਆਈਆਂ ਬਖਸ਼ੋ ਸਭ ਨੂੰ, ਸੁਖ ਬਖਸ਼ੋ,
ਸਿੱਖ ਸੇਵਕ ਤੁਮਰੋ ਪਰਵਾਰੋ ਕਈ ਜਿਮ ਪ੍ਰਾਪਤ ਸੁਖ ਭਾਰੋ,
ਸਿੱਖ ਸੇਵਕ ਸਭ ਤੁਹਾਡਾ ਪਰਿਵਾਰ ਹਨ ਤੇ ਤੁਸੀਂ ਸਾਰਿਆਂ ਵਾਸਤੇ ਉਹ ਬਚਨ ਕਰੋ ਜੋ ਸਾਰਿਆਂ ਲਈ ਸੁਖਦਾਈ ਹੋਣ, ਉਹ ਬਚਨ ਕਰੋ ਜੋ ਸਾਰਿਆਂ ਲਈ ਸੁਖ ਦੇਣ ਵਾਲੇ ਹੋਣ।
ਗੁਰ ਬੋਲੇ ਸੁਣ ਮਾਤ ਮਹਾਹਿਤ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਮਾਤਾ ਜੀ ਸੁਣੋ ਹਿੱਤ ਦੀ ਗੱਲ,
ਕਰੋ ਖਾਲਸੇ ਕੋ ਤੁਮ ਸਾਬਤ,
ਖਾਲਸੇ ਦੇ ਉੱਤੇ ਤੁਸੀਂ ਭਰੋਸਾ ਰੱਖਣਾ, ਖਾਲਸੇ ਦੇ ਉੱਤੇ ਤੁਸੀਂ इस प्रकार की बिरती रखनी जिहड़ा वो पैसा धन तुसी लुको के भी रखिया ना ओ खालसे दा कर दियो
रहत कैत के सहत आचारे
क्योंकि मेरा खालसा रहत कैत दे सहत आचारवान खालसा है जेड़ा शुभ आचरण दा धारनी मेरे खालसे दी रहत भी है मेरे खालसे दी कहनी भी है
बीच खालसे जोत हमारे
माता जी ए जेड़ा खालसा है इस खालसे विच मेरी जोत बसदी है इस खालसे विच मैं बसना ए खालसा मेरा रूप है एदे विच ते मेरे विच खालसे विच ते मेरे च कोई फर्क नहीं खालसे विच मेरी जोत बसदी है
भलो खालसा ही सब करे
खालसा ही सब कुछ भला करेगा हुण और जो करेगा ये खालसा ही करेगा
जगत राज जिन के अनुसार है
सारे जगत दा राज साज मेरे खालसे दे अनुसार है मेरे खालसे दे अधीन है
इन सुनकर जननी तर गए
सुन के माता जी उस वेले उठ के अपने महलां नू चले गए
पश्चाताप करते चित भए
मन दे विच पश्चाताप भी करदे ने माता जी सोच सोच के चिंता भी करदे हन
बैठी जाए कितक सिख आए
अपने महलां विच चले गए इन्ने नू कुछ सिख चल के आए
जिम बीती तिम बात चलाए
जिवें बीती ओ सारियां गल्लां चलाईयां
कथन सुभाव मसंदन कयो जिनके मोह
मसंद भी कहन लगे भी गुरु साहब दा सुभा जेड़ा है बड़ा करड़ा है बड़ा कठिन सुभाव है उना दे मन च किसे प्रति कोई मोह नहीं है अपने परिवार नाल ता रंचक भर भी वो मोह नहीं रख दे
करे बचन सो जात न खाली
और जेड़ा बचन वो कर दंदे ने वो बचन खाली नहीं जांदा जेड़ा भी बचन अपने मुखों कर दंदे ने वो खाली नहीं जांदा
तत छिन फले सुख के दुख नाले
तत छिन उसे वेले फल जांदा भावे वो सुखदाई होवे ते भावे वो दुखदाई होवे जेड़ा बचन कर दंदे ने उसे वेले फल जांदा है
दिपरे कहे शक्त के समाए
इहदे विच इन्नी ताकत है जेड़ा सतगुरु गुरु कलगी धर जी दे सामने खलो के उना दे कई बचन तो उल्ट कह सके उल्टा के कह सके गुरु जी ने इंज नहीं इंज करो कौन है ऐसा जेड़ा सतगुरु सच्चे पातशाह दे बचना नू उल्टा सके
बोले सम्मुख अधिक डर पाहे
कौन उना दे सामने बोले उना नू सामने वेख के ता हिरदा डरन लग पैंदा है पै पीत होन लग पैंदा है
कह बे को तुम उचित मिसाले तो श्राप पा ऋषि को डाले
माता जी एक तुसी कह सकते सी उना नू पर तुसी भी जाके कहा ते उना ने तुआडे ते भी रिस कीता ते उना ने अगों बचन कर दिता है एहो जा बचन कर दिता भी ये जेड़ा रुपया पैसा है तुरकां दे हिस्से दा है इथो तक के बचन कह दिते ने भी गुरु का सिखा दा सब कुछ है पर गुरु का परिवार भुखा है इथो तक के बचन कह दिते ने माता जी तुहाडे बचन सुन के भी उन्होंने अगो रिस किया होर ता कौन है जेड़ा उन्होंने सामने कुछ बोल सके
गुजरी तब सब सुनाए
सुन के अगो माता गुजरी जी बोले कहन लगे
अल्प मैसे जे जिद पाए
कहन लगे इन्हों का सुभा इस तरह का अज का नहीं बचपन तो इस तरह का सुभा है माता जी नू फिर पुरानी गल चेते आ गई कहते अज का थोड़ी है इन्हों का सुभा ऐसा बचपन तो ही मुढ़ तो इना दा एहो जा सुभा है
एक दिन जल क्रीड़ा को करे
एक दिन किते जल क्रीड़ा कर रहे सन पानी दे विच
मिटन देत परस पर भिड़े
और आपस विच भिड़ रहे सी एक दूजियां दे उत्ते बच्चे जेड़े जिमे पानी दी क्रीड़ा करदे आ एक दूजे दे उत्ते पानी दियां छिट्टां मार रहे सन
राय गुलाब श्याम सिंह आदि
गुलाब राय ते श्याम सिंह ए भी दोवें इन्हां दे नाल खेड रहे सन
बालक बै खेले एलाद
बच्चियां वाली उम्र सी ते बड़े एहलाद नाल बड़ी खुशी दे नाल खेड रहे सन
जरे जवाहर जाहर जोत
बड़े सोहने कीमती ਜਵਾਹਰਾਤਾਂ ਦੇ ਨਾਲ ਜੜੇ ਹੋਏ ਬਹੁਤ ਹੀ ਸੁੰਦਰ ਕੰਗਣ ਇਹਨਾਂ ਦੇ ਹੱਥਾਂ ਵਿੱਚ ਪਾਏ ਹੋਏ ਸਨ।
ਮੁੱਲੇ ਕੰਕਣ ਕਰ ਹੋਤ,
ਬੜੇ ਬਹੁ ਮੁੱਲੇ ਬੜੇ ਕੀਮਤੀ ਕੰਗਣ ਇਹਨਾਂ ਦੇ ਹੱਥਾਂ ਵਿੱਚ ਪਾਏ। ਇੱਕ ਇੱਕ ਕੰਗਣ ਕਹਿੰਦੇ ਹਜ਼ਾਰਾਂ ਰੁਪਿਆਂ ਦਾ, ਲੱਖਾਂ ਰੁਪਿਆਂ ਦਾ ਹੋਵੇਗਾ।
ਜਲ ਮੈਂ ਇਹ ਕਟਕ ਗਿਰ ਪਰਿਓ,
ਪਤਾ ਨੀ ਕਿਵੇਂ ਇਹਨਾਂ ਦੇ ਹੱਥੋਂ ਇੱਕ ਕੰਗਣ ਖੇਡਦਿਆਂ ਖੇਡਦਿਆਂ ਪਾਣੀ ਵਿੱਚ ਡਿੱਗ ਪਿਆ।
ਨਹੀਂ ਨਿਹਾਰ ਸੰਭਾਲਣ ਕਰਿਓ,
ਇਹਨਾਂ ਨੇ ਵੇਖਿਆ ਨੀ ਤੇ ਨਾ ਹੀ ਉਹ ਕੜਾ ਮੁੜ ਕੇ ਸੰਭਾਲ ਸਕੇ।
ਸ਼ੁਸ਼ਕ ਬਸਤਰ ਪੈਰੇ ਤਬ ਹੀਰਿਓ,
ਬਾਹਰ ਕਿਨਾਰੇ ਤੇ ਆ ਕੇ ਜਦੋਂ ਸੁੱਕੇ ਕੱਪੜੇ ਆਪਣੇ ਸਰੀਰ ਤੇ ਪਾਏ ਤੇ ਫੇਰ ਇਹਨਾਂ ਨੇ ਆਪਣੇ ਹੱਥਾਂ ਵੱਲ ਵੇਖਿਆ।
ਦਰਸ਼ਨ ਕਿਓ ਕੜਾ ਜਲ ਗੇਰਿਓ,
ਜਿਹੜੇ ਸੇਵਾਦਾਰ ਸਨ ਨਾਲ ਉਹਨਾਂ ਨੇ ਆਖਿਆ ਕਲਗੀਧਰ ਜੀ ਨੂੰ, ਇਹਨਾਂ ਨੂੰ ਕਿਹਾ ਕਿ ਕਲਗੀਧਰ ਜੀ ਤੁਹਾਡੇ ਇੱਕ ਹੱਥ ਦਾ ਕੜਾ ਪਤਾ ਨੀ ਕਿੱਥੇ ਪਾਣੀ ਚ ਡਿੱਗ ਪਿਆ ਹੈ।
ਜਿਹਨੇ ਉਹਨਾਂ ਕੁਛ ਆਏ ਡਿੱਗ ਮੇਰੇ,
ਇਹਨਾਂ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਸਗੋਂ ਉਥੋਂ ਚੱਲ ਕੇ ਕੜਾ ਲੱਭਣ ਦੀ ਬਜਾਏ ਮੇਰੇ ਕੋਲ ਆ ਗਏ।
ਪੂਜਨ ਕਰੇ ਹੱਥ ਜਬੇਰੇ,
ਜਦੋਂ ਮੈਂ ਵੇਖਿਆ ਕੰਗਣ ਇੱਕ ਹੱਥ ਵਿੱਚ ਹੈ ਨਹੀਂ ਸੀ, ਮੈਂ ਪੁੱਛਿਆ ਲਾਲ ਜੀ ਇੱਕ ਕੰਗਣ ਕਿੱਥੇ ਹੈ।
ਰਿਸ ਕਰ ਬਹੁਤ ਪਾਂਚ ਸਮਝਾਏ,
ਹੋਰ ਜਿਆਦਾ ਰਿਸ ਵਿੱਚ ਆ ਗਏ, ਮੈਂ ਵੀ ਬਹੁਤ ਰਿਸ ਵਿੱਚ ਆ ਕੇ ਇਹਨਾਂ ਨੂੰ ਸਮਝਾਇਆ।
ਸਭ ਤੋਂ ਲੈ ਸਲਤਾ ਤੇ ਗਏ,
ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਦਰਿਆ ਦੇ ਕੰਢੇ ਤੇ ਆ ਗਏ।
ਖੁਜਵਾਏ ਜਲ ਕੇ ਮਾਏ,
ਬਹੁਤ ਜਿਆਦਾ ਖੋਜ ਕੀਤੀ ਪਾਣੀ ਦੇ ਵਿੱਚੋਂ ਵੀ ਉਹ ਕੰਗਣ ਮਿਲ ਜਾਏ, ਕਿਤੋਂ ਲੱਭ ਜਾਏ ਉਹ ਕੰਗਣ ਕਿੱਥੇ ਕਿਤੇ ਪਾਣੀ ਵਿੱਚ ਡਿੱਗਾ ਹੋਇਆ।
ਵੇਖ ਰਹੇ ਪਾਇਓ ਕਿਤਨਾ,
ਅਸੀਂ ਵੇਖ ਰਹੇ ਪਰ ਉਹ ਸਾਨੂੰ ਕੰਗਣ ਪਾਣੀ ਵਿੱਚੋਂ ਕਿਤੇ ਨਹੀਂ ਮਿਲ ਸਕਿਆ।
ਮੈਂ ਕਰ ਕੋਪ ਕਿਉਂ ਡਿੱਗਤਾ, ਕਿਉਂ ਨਾ ਬਤਾਵਤ ਗੇਰਿਓ ਕਾ।
ਮੈਂ ਗੁੱਸੇ ਨਾਲ ਬਾਂਹ ਫੜ ਕੇ ਆਖਿਆ ਇਹਨਾਂ ਨੂੰ, ਗੋਬਿੰਦ ਜੀ ਦੱਸੋ ਉਹ ਕੜਾ ਕਿਉਂ ਨਹੀਂ ਦੱਸਦੇ, ਕਿੱਥੇ ਸੁੱਟਿਆ, ਕਿੱਥੇ ਡਿੱਗਿਆ, ਉਹ ਕੜਾ ਕਿਉਂ ਕਿ ਨਹੀਂ ਬੋਲ ਕੇ ਦੱਸਦੇ।
ਦਰਬ ਬੋ ਕੇਰੇ,
ਦੁਰਲਭ ਸੀ ਉਹ ਕੜਾ, ਇੰਨੀ ਸੋਹਣੀ ਵਸਤੂ ਸੀ, ਇੰਨੇ ਸੋਹਣੇ ਵਿੱਚ ਕੀਮਤੀ ਹੀਰੇ ਨਗ ਜੜੇ ਹੋਏ ਸਨ।
ਸੰਭਾਲ ਨੀਰ ਮੈਂ ਗੇਰੇ,
ਤੁਸੀਂ ਉਹਦੀ ਸੰਭਾਲ ਨਹੀਂ ਕੀਤੀ ਤੇ ਉਹਨੂੰ ਪਾਣੀ ਵਿੱਚ ਖੇਡਦਿਆਂ ਹੋਇਆਂ ਸੁੱਟ ਦਿੱਤਾ।
ਇੱਕ ਤੋਂ ਪ੍ਰਥਮ ਸੰਭਾਲ ਨਾ ਕਰੇ,
ਗਲਤੀ ਤੁਸੀਂ ਇਹ ਕੀਤੀ ਵੀ ਉਹ ਕੜਾ ਤੁਸੀਂ ਸੰਭਾਲਿਆ ਨਹੀਂ ਆਪਣੇ ਹੱਥਾਂ ਵਿੱਚ ਚੰਗੀ ਤਰ੍ਹਾਂ।
ਦੂਜੇ ਅਬ ਤੂਸ਼ਣ ਮੁਕ ਧਰੇ,
ਹੁਣ ਚੁੱਪ ਚਾਪ ਖਲੋਤੇ ਉਹ ਦੱਸਦੇ ਨੀ ਪਏ ਵੀ ਉਹ ਕੜਾ ਕਿੱਥੇ ਸੁੱਟਿਆ, ਉਹ ਕੰਗਣ ਕਿੱਥੇ ਸੁੱਟਿਆ। ਇੱਕ ਤਾਂ ਪਹਿਲਾਂ ਇਹ ਗਲਤੀ ਕੀਤੀ ਵੀ ਉਹਨੂੰ ਤੁਸੀਂ ਸੰਭਾਲਿਆ ਨਹੀਂ, ਦੂਜਾ ਹੁਣ ਇਹ ਗਲਤੀ ਕਰ ਰਹੇ ਹੋ ਕਿ ਤੁਸੀਂ ਅੱਗੋਂ ਬੋਲ ਕੇ ਨਹੀਂ ਦੱਸ ਰਹੇ ਕਿ ਉਹ ਕਿੱਥੇ ਸੁੱਟਿਆ।
ਤਨ ਮਿਸਾਲ ਕੋ ਬਾਦੈ ਖੋਵਾ,
ਪੈਸਾ ਲੱਗਾ ਸੀ ਉਹਨਾਂ ਕੜਿਆਂ ਦੇ ਉੱਤੇ, ਉਹ ਤੁਸੀਂ ਅਜਾਈ ਗਵਾ ਦਿੱਤਾ ਹੈ।
ਕਹਾ ਬੁੱਧ ਤੁਮਰੀ ਕੋਵਾ,
ਕੀ ਹੋ ਗਿਆ ਤੁਹਾਡੀ ਬੁੱਧੀ ਨੂੰ, ਕੀ ਹੋ ਗਿਆ ਤੁਹਾਡੀ ਸੁਰਤ ਨੂੰ। ਮਾਤਾ ਜੀ ਕਹਿੰਦੇ ਮੈਂ ਇੱਦਾਂ ਇਹਨਾਂ ਨੂੰ ਡਾਂਟਿਆ ਕੋਲ ਖਲੋਤਿਆਂ ਨੂੰ।
ਇਤਿਹਾਦਕ ਕਰ ਕੋਪ ਮਹਾਨਾ, ਧਰੀ ਮੋਨ ਇਸ ਕਹਿ ਸੁਨ ਕਾਨਾ।
ਇਤਿਹਾਦਕ ਗੱਲਾਂ ਸੁਣ ਕੇ ਅੱਗੋਂ ਚੁੱਪ ਕਰ ਗਏ, ਤੇ ਚੁੱਪ ਕਰ ਗਏ ਜਦੋਂ ਮੈਂ ਇੱਦਾਂ ਰੋਸ ਨਾਲ ਬੋਲੀ ਤੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਸਗੋਂ ਮੇਰੀਆਂ ਸਾਰੀਆਂ ਗੱਲਾਂ ਸੁਣ ਕੇ ਚੁੱਪ ਕੀਤਿਆਂ ਹੋਇਆਂ ਨਹੀਂ।
ਦੂਜੋ ਕੰਕਨ ਹੱਥ ਮਜਾਰਾ, ਸਭ ਕੇ ਦੇਖਤ ਤੁਰਤੇ ਉਤਾਰਾ।
ਦੂਜਾ ਕੰਗਣ ਸੀ ਹੱਥ ਵਿੱਚ ਪਾਇਆ, ਸਾਰਿਆਂ ਦੇ ਵੇਖਦਿਆਂ ਵੇਖਦਿਆਂ ਉਹ ਕੰਗਣ ਵੀ ਲਾਹ ਕੇ ਪਾਣੀ ਵਿੱਚ ਸੁੱਟ ਦਿੱਤਾ।
ਕਰ ਬਲ ਬਾਨ ਦੂਰ ਬਗਾਇਓ,
ਔਰ ਕਰ ਦੇ ਬਲ ਨਾਲ ਦੂਰ ਬਗਾ ਕੇ ਜਿੱਥੇ ਤੇਜ਼ ਪਾਣੀ ਚੱਲਦਾ ਸੀ ਨਾ ਵੀ ਜਿੱਥੇ ਹਾਥੀ ਵੀ ਰੁੜ ਜਾਣ, ਉੱਥੇ ਜਾ ਕੇ ਸੁੱਟ ਦਿੱਤਾ।
ਸਤਦਰਵ ਕੇ ਪ੍ਰਵਾਹ ਮੈਂ ਪਾਇਓ,
ਦਰਿਆ ਦੇ ਪ੍ਰਵਾਹ ਦੇ ਵਿੱਚ ਉਹ ਕੜਾ ਰੁੜ ਗਿਆ ਤੇ ਕਹਿਣ ਲੱਗੇ ਆਹ ਜਿੱਥੇ ਆਹ ਸੁੱਟਿਆ ਨਾ ਉੱਥੇ ਡਿੱਗਾ ਹੈ। ਸਕਲਾ ਕੰਗਣ ਵੀ ਉੱਥੇ ਸੁੱਟਦਿਆਂ ਹੋਇਆ ਏਦਾਂ ਜਵਾਬ ਦੇ ਦਿੱਤਾ।
ਸਕਲ ਬਿਲੋ ਕਦੋ ਬਿਸਮਾਏ,
ਵੇਖ ਕੇ ਹੱਕੇ ਬੱਕੇ ਰਹਿ ਗਏ ਵੀ ਇੱਕ ਕੜਾ ਤਾਂ ਲੱਭ ਨੀ ਰਿਹਾ ਜਿਹੜਾ ਹਜ਼ਾਰਾਂ ਰੁਪਈਆਂ ਦਾ, ਇਹਨਾਂ ਨੇ ਦੂਜਾ ਵੀ ਉਹਦੇ ਨਾਲ ਦਾ ਵਗਾ ਕੇ ਸੁੱਟ ਦਿੱਤਾ, ਹੁਣ ਉਹ ਕਿੱਥੋਂ ਲੱਭੇਗਾ। ਦਰਿਆ ਇੰਨਾ ਚੱਲਦਾ, ਇੰਨਾ ਪਾਣੀ ਵਗਦਾ, ਉਹ ਵੀ ਡੂੰਘੇ ਪਾਣੀ ਵਿੱਚ ਸੁੱਟ ਦਿੱਤਾ। ਕਹਿੰਦੇ ਸਾਰੇ ਵੇਖ ਕੇ ਉਸ ਵੇਲੇ ਹੈਰਾਨ ਹੋ ਗਏ।
ਕੀਨ ਕੱਢ ਦੂਜੀ ਵਗਾਏ,
ਪੁੱਛਿਆ ਏ ਕੀ ਕੀਤਾ ਤੁਸੀਂ, ਦੂਜਾ ਕੜਾ ਵੀ ਵਗਾ ਕੇ ਸੁੱਟ ਦਿੱਤਾ ਹੈ।
ਕਈ ਹਜ਼ਾਰ ਰੁਪਏ ਜੋ ਬਣੇ,
ਇੰਨਾ ਕੀਮਤੀ ਕੜੇ ਸਨ, ਉਹ ਦੋਵੇਂ ਕੰਗਣ ਇੰਨੇ ਕੀਮਤੀ ਸਨ ਵੀ ਕਈ ਹਜ਼ਾਰਾਂ ਰੁਪਈਏ ਲਾ ਕੇ ਬਣ ਸਕਦੇ ਨੇ।
ਸੋ ਵਿਰਾਟ ਕਾ ਸਮ ਮਨ ਗਣੇ,
ਉਹ ਇੰਨੇ ਕੀਮਤੀ ਕੜਿਆਂ ਨੂੰ ਇਹਨਾਂ ਨੇ ਇੱਕ ਕੋਡੀ ਦੇ ਸਮਾਨ ਜਾਣ ਕੇ ਉਹਨਾਂ ਨੂੰ ਸੁੱਟ ਦਿੱਤਾ, ਜਿਵੇਂ ਕੋਡੀਆਂ ਸੁੱਟੀ ਦੀਆਂ ਨੇ ਏਦਾਂ ਵਗਾ ਕੇ ਸੁੱਟ ਦਿੱਤੇ ਨੇ।
ਬਹੁ ਕਹਿ ਰਹੀ ਕਾ ਪੁਨ ਹੋਏ,
ਬਹੁਤ ਕਿਹਾ ਪਰ ਫਿਰ ਕੀ ਹੋ ਸਕਦਾ ਸੀ, ਉਹ ਪਹਿਲਾ ਕੜਾ ਤਾਂ ਕੀ ਲੱਭਣਾ ਸੀ, ਜਿਹੜਾ ਦੂਜਾ ਸੀ ਉਹ ਵੀ ਅਸੀਂ ਗਵਾ ਬੈਠੇ।
ਕਟਕ ਜੜਾਊ ਦੋਏ ਸੁਖ ਹੋਏ,
ਜਿਹੜੇ ਦੋ ਜੜਾਊ ਸਨ ਉਹ ਦੋ ਕੰਗਣ ਸਨ, ਉਹ ਦੋਵੇਂ ਅਸੀਂ ਗਵਾ ਦਿੱਤੇ। ਮੈਂ ਇਹਨਾਂ ਦਾ ਸੁਭਾਅ ਦੱਸ ਰਹੀ ਹਾਂ ਵੀ ਮੁੱਢ ਤੋਂ ਇਹੋ ਜਿਹੇ ਨੇ, ਮਾਇਆ ਨਾਲ ਤਾਂ ਕਦੇ ਇਹਨਾਂ ਨੇ ਹਿੱਤ ਕੀਤਾ ਹੀ ਨਹੀਂ, ਧਨ ਸੰਪਦਾ ਦੇ ਨਾਲ ਇਹਨਾਂ ਦਾ ਕਦੇ ਵੀ ਲਗਾਵ ਨਹੀਂ ਰਿਹਾ, ਹਮੇਸ਼ਾ ਇਹਨਾਂ ਦੇ ਅੰਦਰ ਤਿਆਗ ਦੀ ਬਿਰਤੀ ਰਹੀ ਹੈ। ਇਹ ਤਿਆਗ ਦਾ ਸਬੂਤ ਹੈ ਇਹਨਾਂ ਦੇ ਅੰਦਰ, ਇਸੇ ਤਰ੍ਹਾਂ ਦਾ ਸੁਭਾਅ ਇਹਨਾਂ ਦਾ ਮੁੱਢ ਤੋਂ ਬਣਿਆ ਹੋਇਆ।
ਕਨ ਮਲਾ ਯਤਨ ਕਰ ਹਾਰੇ,
ਬੜੇ ਮਲਾਵਾਂ ਨੇ ਬਹੁਤ ਯਤਨ ਕੀਤੇ ਖੋਜਣ ਵਾਸਤੇ ਵੀ ਵਿੱਚੋਂ ਕੜੇ ਲੱਭ ਜਾਣ।
ਅਪਰ ਲੋਕ ਦੋ ਜਲ ਮੈਂ ਬਾਰੇ,
ਹੋਰ ਵੀ ਬੜੇ ਲੋਕ ਵਿੱਚ ਵਾੜ ਦਿੱਤੇ ਲੱਭਣ ਵਾਸਤੇ ਕੜਿਆਂ ਨੂੰ।
ਕਰੇ ਉਪਾਏ ਨਾ ਪਾਇਓ ਕੋਈ,
ਬੜੇ ਉਪਾਅ ਕੀਤੇ ਪਰ ਉਹ ਕੜੇ ਨੀ ਮੁੜ ਕੇ ਲੱਭੇ, ਵਿੱਚੋਂ ਕਿਤੋਂ ਨੀ ਪ੍ਰਾਪਤ ਹੋਏ।
ਅਲਪ ਬੈਸ ਮੈਂ ਅਸ ਬੁੱਧ ਜੋਏ,
ਛੋਟੀ ਉਮਰ ਸੀ ਇਹਨਾਂ ਦੀ, ਉਦੋਂ ਵੀ ਇਸ ਤਰ੍ਹਾਂ ਦੀ ਬੁੱਧੀ ਸੀ ਇਹਨਾਂ ਦੀ, ਉਦੋਂ ਦੀ ਉਸ ਤਰ੍ਹਾਂ ਦੀ ਤਿਆਗੀ ਬੁੱਧੀ ਸੀ ਇਹਨਾਂ ਦੀ।
ਸਦਾ ਸੁਭਾਅ ਰਹੋ ਇਸ ਬਿਦ ਕੋ,
ਇਸ ਤਰ੍ਹਾਂ ਸਦਾ ਹੀ ਇਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਰਿਹਾ, ਕੋਈ ਅੱਜ ਦਾ ਥੋੜੀ ਹੈ। ਮਾਤਾ ਜੀ ਕਹਿੰਦੇ ਮਸੰਦਾਂ ਨੂੰ ਸਮਝਾ ਰਹੇ, ਕਹਿੰਦੇ ਸੁਭਾਅ ਇਹਨਾਂ ਦਾ ਅੱਜ ਦਾ ਥੋੜੀ ਹੈ ਵੀ ਜੇ ਅੱਜ ਧਨ ਤਿਆਗ ਕੇ ਸਮੁੰਦਰ ਦਰਿਆ ਦੇ ਵਿੱਚ ਸਾਰਾ ਪੈਸਾ ਖਜ਼ਾਨਾ ਵਿੱਚ ਦਬਵਾ ਦਿੱਤਾ, ਇਹ ਤਾਂ ਬਚਪਨ ਤੋਂ ਹੀ ਇਸੇ ਤਰ੍ਹਾਂ ਕਰਦੇ ਆਏ ਨੇ, ਮੁੱਢ ਤੋਂ ਹੀ ਇਸੇ ਤਰ੍ਹਾਂ ਦਾ ਸੁਭਾਅ ਰਿਹਾ, ਦਰਿਆਵਾਂ ਦੇ ਵਿੱਚ ਵਗਾਹ ਵਗਾਹ ਕੇ ਕੰਗਣ ਸੁੱਟਦੇ ਰਹੇ ਨੇ, ਇਸ ਤਰ੍ਹਾਂ ਦੀ ਇਹਨਾਂ ਦੀ ਬਿਰਤੀ ਮੁੱਢ ਤੋਂ ਹੀ ਇਸ ਤਰ੍ਹਾਂ ਦੀ ਰਹੀ ਹੈ।
ਧਨ ਸੰਚਨ ਕੀ ਰੱਖੇ ਨਾ ਸੁਧ ਕੋ,
ਪੈਸਾ ਇਕੱਠਾ ਕਰਨ ਦੀ ਇਹਨਾਂ ਨੂੰ ਕੋਈ ਸੁਧ ਨਹੀਂ, ਇਹਨਾਂ ਦੇ ਕਦੇ ਮਨ ਚ ਖਿਆਲ ਨਹੀਂ ਆਇਆ ਕਿ ਮੈਂ ਇਹ ਰੁਪਈਏ ਪੈਸੇ ਇਕੱਠੇ ਕਰ ਲਵਾਂ ਤੇ ਕੰਮ ਆਉਣਗੇ, ਇਕੱਠਾ ਕਰਨ ਦੀ ਬਿਰਤੀ ਇਹਨਾਂ ਦੇ ਅੰਦਰ ਨਹੀਂ ਹੈ, ਸੰਚਣ ਦੀ ਬਿਰਤੀ ਇਹਨਾਂ ਦੇ ਅੰਦਰ ਨਹੀਂ ਹੈ।
ਅਬ ਕਿਆ ਕੀਲ ਮਸੰਦੇ ਹਟਾਏ, ਲੱਖੋ ਤਨ ਲਿਆਵਤ ਸਮਝਾਏ।
ਦੇਖੋ ਹੁਣ ਤੁਹਾਡੇ ਸਾਹਮਣੇ ਹੁਣ ਇਹਨਾਂ ਨੇ ਕੀ ਕੀਤਾ, ਮਸੰਦ ਸਾਰੇ ਹੀ ਹਟਾ ਦਿੱਤੇ, ਸਾਰੇ ਮਸੰਦਾਂ ਨੂੰ ਵਰਜ ਦਿੱਤਾ, ਔਰ ਜਿਹੜੇ ਮਸੰਦ ਲੱਖਾਂ ਰੁਪਈਆ ਲੈ ਕੇ ਆਉਂਦੇ ਸੀ ਸੰਗਤ ਕੋਲੋਂ ਉਗਰਾ ਉਗਰਾ ਕੇ, ਉਹ ਸਾਰੇ ਮਸੰਦ ਇਹਨਾਂ ਨੇ ਹਟਾ ਦਿੱਤੇ ਨੇ, ਰੋਕ ਦਿੱਤੇ ਨੇ।
ਵਿਦੇਸ਼ ਮੈਂ ਵਿਚਰੰਤੇ,
ਜਿਹੜੇ ਦੇਸ਼ਾਂ ਵਿਦੇਸ਼ਾਂ ਚ ਮਸੰਦ ਜਾ ਕੇ ਵਿਚਰਦੇ ਸਨ, ਦੂਰ ਦਰੇਡੇ ਜਾ ਕੇ ਆਉਂਦੇ ਸਨ,
ਖੋਜ ਖੋਜ ਸਿੱਖਣ ਕਰਵੰਤੇ,
ਉਹ ਜਿਹੜੇ ਲੱਭ ਲੱਭ ਕੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਮਾਇਆ ਲੈ ਕੇ ਆਉਂਦੇ ਸਨ,
ਸਭ ਤੇ ਕਹਿ ਕਰਦੇ ਉਪਦੇਸ਼,
ਸਾਰਿਆਂ ਨੂੰ ਕਹਿ ਕਰਕੇ ਉਪਦੇਸ਼ ਦੇ ਦੇ ਕੇ ਲੈ ਕੇ ਆਉਂਦੇ ਸਨ।
ਮੈਂ ਧਨ ਕੋ ਸਦਾ ਵਿਸ਼ੇਸ਼,
ਵਿਸ਼ੇਸ਼ ਕਰਕੇ ਇੰਨੀ ਮਾਇਆ, ਇੰਨਾ ਪੈਸਾ, ਇੰਨਾ ਧਨ ਇਕੱਠਾ ਕਰ ਕਰਕੇ ਲਿਆਉਂਦੇ ਸਨ।
ਅਬ ਹਟ ਗਏ ਕਾ ਧਨ ਹੈ, ਕਿਮ ਗੁਰ ਕਰ ਕੋ ਕਾਜ ਨਿਬੈ,
ਹੁਣ ਸਾਰੇ ਹਟ ਗਏ ਨੇ, ਸਾਰੇ ਮਸੰਦਾਂ ਨੂੰ ਰੋਕ ਦਿੱਤਾ, ਹੁਣ ਉਹ ਧਨ ਕਿੱਥੋਂ ਆਵੇਗਾ। ਮੈਂ ਵੀ ਸੋਚਦੀ ਹਾਂ, ਮੇਰੇ ਦਿਮਾਗ ਵਿੱਚ ਵੀ ਇਹ ਗੱਲ ਆਉਂਦੀ ਹੈ ਵੀ ਗੁਰੂ ਘਰ ਦਾ ਖਰਚਾ ਕਿਵੇਂ ਚੱਲੇਗਾ, ਗੁਰੂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਪਰ ਇਹ ਤਾਂ ਕਲਗੀਧਰ ਪਾਤਸ਼ਾਹ ਜੀ ਜਾਣਦੇ ਸਨ ਕਿ ਮਾਤਾ ਆਉਣ ਵਾਲੇ ਸਮੇਂ ਚ ਮਹਿਲ ਮਾੜੀਆਂ ਛੱਡ ਕੇ ਤਿਆਗ ਕੇ ਮਾਛੀਵਾੜੇ ਦੇ ਜੰਗਲਾਂ ਚ ਜਾਣਾ ਤੇ ਜੋੜਨਾ ਕਿਹਦੇ ਵਾਸਤੇ ਹੈ, ਇਕੱਠਾ ਕਿਹਦੇ ਕਰਕੇ ਕਾਹਦੇ ਵਾਸਤੇ ਰੱਖਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ, ਇਸ ਕਰਕੇ ਗੁਰੂ ਦੀ ਗੱਤ ਤਾਂ ਗੁਰੂ ਜਾਣਦਾ, ਪਰਮਾਤਮਾ ਜੀ ਦੇ ਮਨ ਚ ਖਿਆਲ ਆਉਂਦਾ, ਕਹਿੰਦੇ ਮੈਂ ਸੋਚਦੀ ਹਾਂ ਵੀ ਗੁਰੂ ਘਰ ਦਾ ਖਰਚਾ ਕਿਵੇਂ ਚੱਲੇਗਾ, ਲੰਗਰ ਕਿਵੇਂ ਚੱਲਣਗੇ ਆਉਣ ਵਾਲੇ ਸਮਿਆਂ ਵਿੱਚ।
ਇਮ ਉਰ ਜਾਨ ਲਿਖਤ ਹੋਏ ਕਹਿਓ,
ਇਸ ਤਰ੍ਹਾਂ ਮੈਂ ਆਪਣੇ ਮਨ ਚ ਜਾਣ ਕੇ ਗੁਰੂ ਜੀ ਦੇ ਕੋਲ ਗਈ ਸੀ, ਔਰ ਉਹਨਾਂ ਨੂੰ ਜਾ ਕੇ ਮੈਂ ਬੇਨਤੀ ਕੀਤੀ ਸੀ
ਇਸ ਤੇ ਸ਼ਰਾਪ ਦੁੱਖ ਹੀ ਲਿਓ
ਪਰ ਅੱਗੋਂ ਉਹਨਾਂ ਨੇ ਮੈਨੂੰ ਸ਼ਰਾਪ ਦੇ ਦਿੱਤਾ ਵਰ ਤਾਂ ਕੀ ਦੇਣਾ ਸੀ
ਕੁਸ਼ਲ ਕਰੇ ਪਰਮੇਸ਼ਰ ਸਾਰੇ
ਪਰਮੇਸ਼ਰ ਹੀ ਸਾਰੇ ਪਾਸੇ ਕੁਸ਼ਲਤਾ ਕਰੇ
ਕਹਿ ਮੈਂ ਰਹੀ ਨਾ ਬੋਰ ਨਿਵਾਰੇ
ਮੈਂ ਤਾਂ ਬਹੁਤ ਕਿਹਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਹੋਣੀ ਸੀ ਉਹ ਕਹਿੰਦੇ ਨੇ ਹੋਣੀ ਹੀ ਆਏ ਤਾਂ ਸ਼ਰਾਪ ਵੀ ਨਹੀਂ ਦਿੱਤਾ ਸਤਿਗੁਰੂ ਜੀ ਸ਼ਰਾਪ ਨਹੀਂ ਦਿੰਦੇ ਮਹਾਰਾਜ ਜੀ ਤਾਂ ਹੁਣ ਹੀ ਦੱਸਦੇ ਨੇ ਵੀ ਆਉਣ ਵਾਲੇ ਸਮੇਂ ਚ ਇੱਦਾਂ ਵਰਤਣੀ ਹੈ ਭਾਈ ਸ਼ਰਾਪ ਤਾਂ ਹੁੰਦਾ ਉਹ ਜਿਹੜਾ ਨਾ ਹੋਵੇ ਫਿਰ ਵੀ ਉਹਨੂੰ ਕਰਾ ਕੇ ਵਿਖਾਣਾ ਸਤਿਗੁਰਾਂ ਨੇ ਤਾਂ ਹੁਣ ਹੀ ਦੱਸੀ ਹੈ ਵੀ ਇੱਦਾਂ ਹੋਣੀ ਵਰਤਣੀ ਹੈ
ਮਿਲ ਮਸੰਦ ਮਾਤਾ ਕੇ ਸੰਗ
ਇਸ ਤਰ੍ਹਾਂ ਮਸੰਦ ਜਿਹੜੇ ਸਨ ਉਹ ਮਾਤਾ ਜੀ ਨੂੰ ਮਿਲ ਕੇ
ਕਹਿ ਸੁਣ ਜਾਣਿਓ ਬਣਿਓ ਕੁਟੰਗ
ਉਹਨਾਂ ਨੇ ਸਾਰੀਆਂ ਗੱਲਾਂ ਕਈਆਂ ਸੁਣੀਆਂ ਵੇਖਿਆ ਵੀ ਤਾਂ ਸਾਰਾ ਕੁਟੰਗ ਹੀ ਬਣ ਗਿਆ ਹੁਣ ਨੀ ਸਾਡੀ ਦਾਲ ਗਲਣੀ ਸਾਡੀ ਮਸੰਦ ਪ੍ਰਥਾ ਹੁਣ ਨੀ ਚੱਲ ਸਕਣੀ
ਹੱਥ ਬੇਬਸੇ ਤੂਸ਼ਨ ਪਏ
ਵੇਖਿਆ ਵੀ ਹੁਣ ਗੱਲ ਬੇਬਸ ਹੋ ਗਈ ਹੈ ਤੋ ਮਸੰਦ ਵੀ ਸਾਰੇ ਚੁੱਪ ਕਰ ਗਏ
ਸੰਧਿਆ ਪਈ ਤਨ
ਸੰਧਿਆ ਹੋ ਗਈ ਸ਼ਾਮ ਦਾ ਸਮਾਂ ਹੋ ਗਿਆ ਸਾਰੇ ਮਸੰਦ ਆਪੋ ਆਪਣੇ ਘਰੋਂ ਘਰੀ ਵਾਪਸ ਮੁੜ ਗਏ ਉਧਰ ਸੈਦੇ ਖਾਂ ਜੰਗ ਕਰਨ ਵਾਸਤੇ ਮਹਾਰਾਜ ਜੀ ਨਾਲ ਆਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ